ਅਸੀਂ ਇਸ ਤੁਕ ਦਾ ਗਿਆਨ ਲਈ ਆ ਰਹੇ ਹਾਂ ਕਈ ਦਿਨਾਂ ਤੋਂ ਵੀ ਕੇਵਲ ਨਾਮ ਜਪਣਾ ਹੈ ਨਾਲ ਪ੍ਰਾਣੀ ਲਫ਼ਜ਼ ਲਿਖਿਆ ਪ੍ਰਾਣੀ ਕਾਮਨ ਜੈਂਡਰ ਹੈ ਬੀਬੀ ਵੀ ਜਿਹਦੇ 'ਚ ਪ੍ਰਾਣ ਹੋਣ ਉਹ ਬੀਬੀ ਵੀ ਹੈ ਜਿਹਦੇ 'ਚ ਪ੍ਰਾਣ ਹੈਗੇ ਬੰਦਾ ਵੀ ਹੈ ਉਹਦੇ 'ਚ ਵੀ ਲਾਈਫ ਹੈ ਪ੍ਰਾਣ ਕਹਿੰਦੇ ਲਾਈਫ ਨੂੰ ਜਿਹਦੇ ਵਿੱਚ ਵੀ ਜ਼ਿੰਦਗੀ ਹੈ ਇਸ ਕਰਕੇ ਪ੍ਰਾਣੀ ਸਿਰਫ ਇਹ ਨਹੀਂ ਵੀ ਮਰਦ ਨੂੰ ਕਿਹਾ ਆ ਮੇਲ ਫੀਮੇਲ ਦੋਨਾਂ ਨੂੰ ਇਕੱਠਾ ਉਪਦੇਸ਼ ਹੋਏਗਾ ਸਾਡੇ ਲਫ਼ਜ਼ ਸਿੱਖ ਹੈ ਸਾਰੀ ਬਾਣੀ 'ਚ ਸਿੱਖ ਨਹੀਂ ਲਫ਼ਜ਼ ਹੈ ਸਾਡਾ ਉਪਦੇਸ਼ ਮੀਆਂ ਬੀਬੀ ਨੂੰ ਸਾਂਝਾ ਹੈ ਮੇਲ ਫੀਮੇਲ ਦਾ ਕੋਈ ਫਰਕ ਨਹੀਂ ਰੱਖਿਆ ਗਿਆਨ ਨੇ ਸਾਰਾ ਗਿਆਨ ਸਾਡਾ ਮੂੰਹ 'ਤੇ ਵੜਦਾ ਹੈ ਜੀਭ 'ਤੇ ਐਸ ਠੋਡੀ ਤੋਂ ਥੱਲੇ ਸਾਡਾ ਗਿਆਨ ਗਿਆ ਹੀ ਨਹੀਂ ਥੱਲੇ ਧੜ 'ਤੇ ਵੀ ਥੱਲਿਓ ਬੰਦਾ ਕਿੱਦਾਂ ਦਾ ਹੈ ਪ੍ਰਾਣੀ ਮੇਲ ਹੈ ਫੀਮੇਲ ਹੈ ਲੇਕਿਨ ਸਾਰਾ ਗਿਆਨ ਜਿਹਨੂੰ ਜੀਭ ਦਿੱਤੀ ਹੈ ਉਹ ਜਪ ਸਕਦਾ ਹੈ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਹੈ ਇਹ ਨਹੀਂ ਹੈ ਸਾਡਾ ਵੀ ਮੁਸਲਮਾਨ ਮਜ਼ਹਬ 'ਚ ਔਰਤ ਗੁਰਦੁਆਰੇ ਮਸੀਤ 'ਚ ਨਹੀਂ ਜਾ ਸਕਦੀ ਉਹ ਹੱਕ ਨਹੀਂ ਹੈ ਬਾਕੀ ਮਜ਼ਹਬਾਂ 'ਚ ਜਿਹੜੇ ਬੰਦਿਆਂ ਨੂੰ ਹੱਕ ਹੈ ਲੇਕਿਨ ਸਿੱਖ ਮਜ਼ਹਬ ਹੀ ਪਹਿਲਾ ਇੱਕ ਐਸਾ ਮਜ਼ਹਬ ਹੈ ਲੇਟੈਸਟ ਹੈ ਮਾਡਰਨ ਹੈ ਮੋਸਟ ਮੋਡੀਫਾਈਡ ਹੈ ਔਰ ਸਾਰਾ ਗਿਆਨ ਦੋਨਾਂ ਸਿੱਖਸਾਂ ਨੂੰ ਇਕੱਠਾ ਵੜਦਾ ਹੈ ਇਸ ਕਰਕੇ ਸਿੱਖਣੀ ਲਫ਼ਜ਼ ਨਹੀਂ ਹੈ ਜਾਨ ਜਿਹੜਾ ਹਰ ਕਾ ਜਾਨ ਹੈ ਐਡਾ ਵੱਡੀ ਰੈਂਕ ਹੈ ਸਾਡੀ ਬਾਣੀ 'ਚ ਰੱਬ ਨੂੰ ਮਿਲਿਆ ਜਿਹੜਾ ਬੰਦਾ ਉਹਨੂੰ ਜਾਨ ਕਹਿੰਦੇ ਆ ਉਹ ਬੀਬੀ ਵੀ ਜਾਨ ਹੋ ਸਕਦੀ ਕਿਉਂਕਿ ਜਨੀ ਲਫ਼ਜ਼ ਹੈ ਨਹੀਂ ਭਗਤ ਐਡਾ ਵੱਡਾ ਲਫ਼ਜ਼ ਹੈ ਲੇਕਿਨ ਸਾਡੇ ਐਸੇ ਦਿਮਾਗਾਂ 'ਚ ਬਿਠਾ ਲਿਆ ਗਿਆ ਹੈ ਵੀ ਬੰਦਾ ਹੀ ਭਗਤ ਹੋ ਸਕਦਾ ਹੈ ਬੀਬੀ ਭਗਤ ਬੀਬੀ ਨਹੀਂ ਬੀਬੀ ਉਹਦੇ ਮੁਕਾਬਲੇ 'ਤੇ ਨਹੀਂ ਪਹੁੰਚ ਸਕਦੀ ਭਗਤ ਹੁਣ ਭਗਤ ਨਹੀਂ ਕਿਤੇ ਲਫ਼ਜ਼ ਹੀ ਨਹੀਂ ਇਸ ਕਰਕੇ ਇਹ ਗਿਆਨ ਇਹਨੂੰ ਬਾਕੀ ਗਿਆਨਾਂ ਨਾਲੋਂ ਮਿਲਾਉਣਾ ਵੀ ਹਾਂ ਸਾਡਾ ਗਿਆਨ ਵੀ ਜੀ ਇਹੋ ਕਹਿੰਦਾ ਗਲਤ ਗੱਲ ਹੈ ਬਾਬੇ ਨਾਨਕ ਨਾ ਪਲਟਾ ਦੇ ਦਿੱਤਾ ਫੜ ਕੇ ਪਿਛਲੇ ਯੁੱਗਾਂ ਨੂੰ। ਉਹ ਕਹਿੰਦਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜ ਆਉਣ। ਹਰ ਇੱਕ ਨੂੰ ਗਿਆਨ ਦਾ ਹੱਕ ਹੈ, ਔਰ ਇਸ ਕਰਕੇ ਜਿਹੜਾ ਇਨਸਾਨ ਹੈ ਹਰ ਇੱਕ ਨਾ ਧਰਮਰਾਜ ਦੇ ਜਾਣਾ ਹੈ। ਮਰਨ ਤੋਂ ਬਾਅਦ ਉੱਥੇ ਕੋਈ ਬੰਦਾ ਜਾਂ ਤੀਵੀਂ ਜਾਂ ਇਹ ਚੀਜ਼ ਨਹੀਂ ਹੁੰਦੀ ਆ। ਹਰ ਇੱਕ ਦੀ ਸੂਖਸ਼ਮ ਕਾਇਆ ਅੰਦਰਲੀ ਨਾਲ ਜਾਂਦੀ ਹੈਗਾ, ਬਾਹਰਲੀ ਕਾਇਆ ਜਿਹੜੇ ਜਿਹਦੇ ਨਾਲ ਮੇਲ ਫੀਮੇਲ ਪਛਾਣਿਆ ਜਾਂਦਾ ਹੈ ਉਹ ਉੱਥੇ ਰਹਿ ਜਾਂਦੀ ਹੈ। ਅੰਦਰ ਸੂਖਸ਼ਮ ਕਾਇਆ ਇੱਕ ਹੈ ਜਿਹੜਾ ਮਰਨ ਤੋਂ ਬਾਅਦ ਅੱਗੇ ਜਾਂਦੀ ਹੈ, ਔਰ ਉਹਦੇ ਨਾਲ ਮਨ ਜਾਂਦਾ ਹੈ, ਔਰ ਉਹਦੇ ਨਾਲ ਸਾਡੀਆਂ ਕਰਤੂਤਾਂ ਜਾਂਦੀਆਂ ਜਿਹੜੀਆਂ ਅਸੀਂ ਕੀਤੀਆਂ ਹੁੰਦੀਆਂ। ਮਾਨੇ ਕੱਪੜ ਰੂਪ ਸੁਹਾਵਣਾ, ਆ ਕੱਪੜ ਬਾਹਰਲੇ ਜਿਸਮ ਨੂੰ ਕਿਹਾ ਹੈ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨੇ ਭਾਵਦੇ, ਤੂੰ ਮਨ ਸਾਰੀ ਉਮਰ ਹੁਕਮ ਕਰਦਾ ਰਿਹਾ ਅਤੇ ਸਰੀਰ ਉਹ ਕੰਮ ਕਰਦਾ ਰਿਹਾ, ਤੂੰ ਗਾਂਹ ਚੱਲ ਲੈ ਦੇਖ ਕੀ ਹੁੰਦਾ। ਹੁਕਮ ਕੀਏ ਮਨੇ ਭਾਵਦੇ, ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋਜ਼ਖ ਚੱਲਿਆ ਤਾਂ ਦਿਸੇ ਖਰਾ ਡਰਾਵਣਾ, ਕਾਰ ਔਗਣ ਪੱਛੂ ਤਾਵਣਾ। ਤੂੰ ਜਿੰਨੇ ਵੀ ਔਗਣ ਕੀਤੇ ਹੈ, ਦੋ ਕੰਮ ਬਾਣੀ ਨਾ ਮੰਨੇ ਹਨ, ਉਹ ਹੈ ਇੱਕ ਧਰਮ ਦਾ ਕੰਮ, ਇੱਕ ਪਾਪ ਦਾ ਕੰਮ। ਜ਼ਿੰਦਗੀ ਚਾਹੁੰਦਾ ਬੰਦਾ ਅਤੇ ਸਾਰੇ ਕਰਮ ਕਾਂਡ ਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ, ਧਰਮ ਦਾ ਕੰਮ, ਪਾਪ ਦਾ ਕੰਮ। ਸਾਨੂੰ ਪਹਿਲੀ ਲਾਮ ਦੇ ਵਿੱਚ ਹੀ ਇਹ ਚੀਜ਼ ਮਿਲਦੀ ਹੈ। ਹਰ ਪਹਿਲੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ। ਜਿੱਦਾਂ ਬ੍ਰਹਮਾ ਨੂੰ ਵੇਦ ਆਏ ਸੀ, ਇੱਦਾਂ ਸਾਡੇ ਗੁਰੂਆਂ ਅਤੇ ਭਗਤਾਂ ਨੂੰ ਇਹ ਬਾਣੀ ਆਈ ਹੈ। ਬਾਣੀ ਬ੍ਰਹਮਾ ਵੇਦ, ਇਹਦੇ ਨਾਲ ਕੀ ਕਰਨਾ ਹੈ? ਇਸ ਬਾਣੀ ਨਾਲ ਧਰਮ ਦ੍ਰਿੜੋ, ਧਰਮ ਦਾ ਦ੍ਰਿੜ ਕਰੋ ਅਤੇ ਪਾਪ ਤਜਾਇਆ ਬਲਰਾਮ ਜੀ। ਬਾਣੀ ਹੋਰ ਕੁਛ ਨਹੀਂ ਦੱਸਦੀ, ਬਾਣੀ ਦੋ ਲਾਈਨਾਂ 'ਚ ਤੁਹਾਨੂੰ ਦੱਸ ਸਾਡੀ ਜ਼ਿੰਦਗੀ ਨੂੰ ਵੰਡਦੀ ਹੈ। ਇੱਕ ਧਰਮ ਦਾ ਕੰਮ ਹੈ, ਇੱਕ ਪਾਪ ਦਾ ਕੰਮ। ਧਰਮ ਦਾ ਕੰਮ ਤੂੰ ਕਰ ਅਤੇ ਪਾਪ ਦੇ ਕੰਮਾਂ ਨੂੰ ਛੱਡ। ਸਾਨੂੰ ਪਹਿਲੀ ਲਾਮ ਹੀ ਇਹ ਕਹਿੰਦੀ ਹੈ, ਹਰ ਪਹਿਲੀ ਲਾਮ ਪ੍ਰਵਿਰਤੀ ਕਰਮ, ਐਂਟਰੈਂਸ ਕਰਮ ਕੀ ਹੈ ਸਿੱਖੀ 'ਚ ਸਾਡਾ? ਅਸੀਂ ਸਿੱਖੀ 'ਚ ਜੇ ਦਾਖਲ ਹੋਣਾ ਤਾਂ ਸਾਡਾ ਦਾਖਲਾ ਕਿਹੜੀ ਚੀਜ਼ ਨਾਲ, ਪਹਿਲਾਂ ਕਿਹੜੀ ਸ਼ਰਤ ਹੈ? ਇਸ ਕਰਕੇ ਜਿਹੜਾ ਦਾਖਲਾ ਹੈ ਉਹ ਇਹੋ ਹੀ ਹੈ। ਇਹਨੂੰ ਕਹਿੰਦੇ ਆ ਪ੍ਰਵਿਰਤੀ ਕਰਮ, ਵਿੱਚ ਵੜਨ ਦਾ ਕੰਮ ਵੀ ਮੈਨੂੰ ਦੱਸੋ ਸਿੱਖੀ 'ਚ ਕੀ ਕੰਮ ਹੈ। ਅਤੇ ਪਹਿਲੀ ਲਾਮ ਇਹ ਕਹਿੰਦੀ, ਹਰ ਪਹਿਲੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ, ਵੀ ਤੈਨੂੰ ਕੰਮ ਕਰਨਾ ਪੈਣਾ, ਭਾਵੇਂ ਮੰਦਾ ਕੰਮ ਕਰ ਲੈ ਭਾਵੇਂ ਚੰਗਾ ਕੰਮ ਕਰ ਲੈ, ਕਿਉਂ ਤੇਰੇ ਸਰੀਰ ਦੀ ਬਣਤਰ ਐਸੀ ਹੈ, ਤੈਨੂੰ ਜੁਆਇੰਟ ਐਸੇ ਮਿਲੇ ਨੇ ਉਂਗਲੀਆਂ ਹੱਥਾਂ ਪੈਰਾਂ ਗੋਡਿਆਂ ਦੇ, ਤੈਨੂੰ ਹਿੱਲਣਾ ਜੁਲਣਾ ਪੈਣਾ, ਤੈਨੂੰ ਕੋਈ ਕੰਮ ਕਰਨਾ ਪੈਣਾ, ਤੇਰੀ ਫਿਜ਼ੀਕਲ ਸਟਰਕਚਰ ਐਸੀ ਹੈ ਵੀ ਤੂੰ ਜਿੰਨੇ ਜੇ ਤੇ ਕੰਮ ਕਰਦਾ ਰਹੇਗਾ ਤਾਂ ਤੈਨੂੰ ਬੁਢਾਪਾ ਵੀ ਨਹੀਂ ਸਤਾਏਗਾ। ਆ ਅਸੀਂ ਪਿੱਛੇ ਆਪਣੇ ਆਪ ਬਜ਼ੁਰਗਾਂ ਦੀਆਂ ਮਿਸਾਲਾਂ ਦਿੰਦੇ ਹਾਂ, ਜਿਹੜੀਆਂ ਬੀਬੀਆਂ ਹੱਥਾਂ ਪੈਰਾਂ ਨਾਲ ਸਾਰੀ ਅਖੀਰਲੀ ਉਮਰ ਤੱਕ ਕੰਮ ਕਰਦੀਆਂ ਰਹਿੰਦੀਆਂ, ਉਹਨਾਂ ਦੀ ਸਿਹਤ ਬਿਲਕੁਲ ਠੀਕ ਹੁੰਦੀ। ਇਸ ਕਰਕੇ ਅਸੀਂ ਨੇਚਰ ਤੋਂ ਉਲਟ ਇਹਨਾਂ ਕੋਲੋਂ ਕੰਮ ਨਹੀਂ ਲੈ ਕੇ, ਇਹ ਸਾਰੇ ਅੰਗ ਹੋਰ ਤਰ੍ਹਾਂ ਦਾ ਜੀਵਨ ਅੱਜ ਕੱਲ੍ਹ ਹੋ ਰਿਹਾ ਹੈ, ਲੇਕਿਨ ਜਿਹੜੀ ਸਾਡੀ ਬਣਤਰ ਉਹ ਕਹਿੰਦੀ ਹੈ ਵੀ ਤੂੰ ਅਖੀਰਲੀ ਉਮਰ ਤੱਕ ਤੂੰ ਕੰਮ ਕਰਦੇ ਰਹਿਣਾ, ਇਹ ਕਰਮ ਫਲਸਫੀ ਹੈ। ਇਸ ਕਰਕੇ ਭਾਵੇਂ ਚੰਗਾ ਕੰਮ ਕਰ ਲੈ ਭਾਵੇਂ ਮੰਦਾ ਕੰਮ ਕਰ ਲੈ, ਪਰ ਜਿਹੜੀ ਸਾਡੀ ਬਾਣੀ ਹੈ ਉਹ ਕਹਿੰਦਾ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀ। ਪਾਪ ਦਾ ਕੰਮ ਨਾ ਕਰੀ ਜੇ ਤੂੰ ਬਾਣੀ ਮਗਰ ਲੱਗਾ, ਜੇ ਤੂੰ ਸਿੱਖ। ਅਤੇ ਪਹਿਲਾ ਕੰਮ ਕੀ ਹੈ ਵੀ ਕੰਮ ਤੋਂ ਆਪਣਾ ਫਰਜ਼, ਜਿਹੜਾ ਤੇਰਾ ਫਰਜ਼ ਆ ਉਹ ਪੂਰਾ ਕਰ। ਫਰਜ਼ ਤੋਂ ਉਲਟ ਕੋਈ ਕੰਮ ਕਰਦਾ ਉਹ ਪਾਪ ਹੈ। ਬਾਣੀ ਬ੍ਰਹਮਾ ਵੇਦ, ਵੇਦ ਨਾ ਜਿਹੜੇ ਬ੍ਰਹਮਾ ਨੇ ਐਡੇ ਵੱਡੇ ਵੇਦ ਰਚੇ ਸੀ, ਉਹਨਾਂ ਸਾਰਿਆਂ ਦਾ ਨਿਚੋੜ ਸਾਡੀ ਬਾਣੀ ਹੈ। ਬਾਣੀ ਐਡੀ ਵੱਡੀ ਚੀਜ਼ ਹੈ, ਬ੍ਰਹਮਾ ਵੇਦ ਹੈ। ਇਹਦੇ ਵਿੱਚ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀ। ਉਹ ਅੱਗੇ ਕਹਿੰਦੀ ਹੈ ਧਰਮ ਦਾ ਸਭ ਤੋਂ ਵੱਡਾ ਕੰਮ ਕੀ ਹੈ? ਜਿਹੜਾ ਸਭ ਤੋਂ ਵੱਡਾ ਧਰਮ ਦਾ ਕੰਮ ਹੈ ਉਹ ਹੈ ਧਰਮ ਦ੍ਰਿੜੋ ਹਰ ਨਾਮ 'ਤੇ ਆਵੇ। ਸਭ ਤੋਂ ਵੱਡਾ ਕੰਮ ਜਿਹੜਾ ਧਰਮ ਦਾ ਹੈ ਉਹ ਨਾਮ ਹੈ। ਸਭ ਕੱਲ ਉਧਰੀ ਇੱਕ ਨਾਮ ਧਰਮ, ਗੁਰੂ ਨਾਨਕ ਨੇ ਨਾਮ ਧਰਮ ਲਿਆਂਦਾ ਸੀ। ਇਸ ਕਰਕੇ ਜਿਹੜਾ ਸਾਡਾ ਫਰਜ਼ ਹੈ ਉਹ ਹੈ ਇਸ ਦੇਹੀ ਦੇ ਨਾਲ ਪਾਪ ਦਾ ਕੰਮ ਕਰ ਭਾਵੇਂ ਧਰਮ ਦਾ ਕੰਮ ਕਰ, ਲੇਕਿਨ ਤੈਨੂੰ ਦੋਨਾਂ ਕੰਮਾਂ ਦਾ ਲੇਖਾ ਦੇਣਾ ਪੈਣਾ ਗਾਂਹ ਜਾ ਕੇ। ਜਿਹੜਾ ਵੀ ਕੰਮ ਕਰੇਗਾ ਉਹਦਾ ਫਲ ਮਿਲੇਗਾ। ਕਰਮ ਫਿਲੋਸਫੀ ਐਸੀ ਹੈ ਕਿ ਇਹਨਾਂ ਕਰਮਾਂ ਕਰਕੇ ਹੀ ਅਸੀਂ ਰੱਬ ਤੋਂ ਵਿਛੜੇ ਹੋਏ ਹਾਂ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਬਾਰਾਂਵਾਂ ਸ਼ੁਰੂ ਇੱਥੋਂ। ਕਿਸੇ ਬੰਦਾ ਕੋਈ ਕੰਮ ਕਰਦਾ ਹੈ, ਕੋਈ ਨਾ ਕੋਈ ਜਿਹੜਾ ਕੰਮ ਕਰਦਾ ਹੈ, ਸਾਡੀ ਬਾਣੀ ਪਹਿਲਾਂ ਹੀ ਜਪ ਸਲੋਕ ਕਹਿੰਦੀ ਹੈ, ਜਿਹੜਾ ਤੂੰ ਕੰਮ ਕਰ ਉਹ ਐਸਾ ਕੰਮ ਹੋਏਗਾ ਜਾਂ ਤਾਂ ਤੈਨੂੰ ਰੱਬ ਤੋਂ ਦੂਰ ਲੈ ਜਾਏਗਾ ਜਾਂ ਲਾਗੇ ਲੈ ਜਾਏਗਾ। ਕਰਮੀ ਆਪੋ ਆਪਣੀ ਕੀ ਨੇੜੇ ਕੀ ਦੂਰ, ਜਿੱਦਾਂ ਦਾ ਮਰਜ਼ੀ ਕੰਮ ਕਰ ਲੈ, ਭਾਵੇਂ ਰੱਬ ਦੇ ਲਾਗੇ ਹੋ ਜਾ ਭਾਵੇਂ ਦੂਰ ਹੋ ਜਾ। ਇਸ ਕਰਕੇ ਦੋ ਕਿਸਮ ਦੇ ਕੰਮ ਹੈ, ਧਰਮ ਦੇ ਕੰਮ ਨਾਲ ਤੂੰ ਰੱਬ ਦੇ ਲਾਗੇ ਹੋ ਜਾਏਗਾ, ਪਾਪ ਦੇ ਕੰਮ ਨਾਲ ਤਾਂ ਤੂੰ ਦੂਰ ਸੁੱਟਦਾ ਜਾਏਗਾ, ਤੇਰੇ ਆਪਣੇ ਕਰਮ ਹੈ। ਇਸ ਕਰਕੇ ਸਾਨੂੰ ਕੋਈ ਨਾ ਕੋਈ ਕੰਮ ਕਰਨਾ ਪੈਣਾ ਹੈ। ਇਸ ਕਰਕੇ ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਅਸੀਂ ਪਛਾਣਨਾ ਹੈ, ਹਰ ਵੇਲੇ ਐਨਾਲਿਸਿਸ ਕਰਨਾ ਹੈ ਭਈ ਅਸੀਂ ਕਰਮ ਜਿਹੜੇ ਕਰ ਰਹੇ ਹਾਂ ਉਹ ਧਰਮ ਦੇ ਹੈ ਕਿ ਪਾਪ ਦੇ ਕੰਮ ਹੈ। ਲੇਕਿਨ ਜਿਹੜਾ ਅਸੀਂ ਇਹ 'ਚ ਇੱਕ ਬਹੁਤ ਵੱਡੀ ਚੀਜ਼ ਹੈ, ਗੁਰੂ ਬਾਬਾ ਨਾਨਕ ਕਹਿੰਦਾ ਜੇ ਤਾਂ ਤੂੰ ਧਰਮ ਦਾ ਕੰਮ ਕਰ ਜਾਏਗਾ ਤਾਂ ਤੂੰ ਸੁਖੀ ਰਹੇਗਾ, ਪਾਪ ਦੇ ਕੰਮ ਨੇ ਤੈਨੂੰ ਦੁੱਖ ਲੱਗੇ। ਉਹ ਕਹਿਣ ਲੱਗਿਆ ਵੀ ਜਿਹੜਾ ਧਰਮ ਦਾ ਕੰਮ ਹੈ ਉਹਨੂੰ ਗੁਰਮੁਖ ਕਿਹਾ, ਗੁਰਮੁਖ ਅੰਦਰ ਮਨ ਦੇ ਹਮੇਸ਼ਾ ਦੋ ਹਿੱਸੇ ਹੋਣਗੇ, ਇੱਕ ਗੁਰਮੁਖ ਹਿੱਸਾ ਇੱਕ ਮਨਮੁਖ ਹਿੱਸਾ। ਜਿਹੜਾ ਗੁਰਮੁਖ ਹਿੱਸਾ ਹੈ ਅੰਦਰ ਉਹ ਬਹੁਤ ਕਮਜ਼ੋਰ ਹੈ, ਲੇਕਿਨ ਜੂੰ ਜੂੰ ਅਭਿਆਸ ਕਰਾਂਗੇ, ਜੂੰ ਜੂੰ ਬਾਣੀ ਨੂੰ ਸਮਝਾਂਗੇ ਉਹ ਹਿੱਸਾ ਤਕੜਾ ਹੁੰਦਾ ਜਾਏਗਾ। ਮਹਾਰਾਜ ਨੇ ਕਿਹਾ ਮਨਮੁਖੇ ਕਰੇ ਤੇ ਤਾਂ ਦੁੱਖ ਲੱਗੇ, ਗੁਰਮੁਖੇ ਮਿਲੇ ਵਡਿਆਈ ਹੀ। ਬਾਬਾ ਨਾਨਕ ਕਹਿੰਦੇ ਜੇ ਤੂੰ ਅੰਦਰਲੇ ਮਨਮੁਖ ਹਿੱਸੇ ਨਾਲ ਕਰਦਾ ਰਿਹਾ ਤੈਨੂੰ ਦੁੱਖ ਲੱਗੇ, ਕਿਉਂਕਿ ਮਨ ਨਾ ਉਹੀ ਕੰਮ ਕਰਨਾ ਹੈ ਜੋ ਉਹਨੂੰ ਜਨਮ ਜਨਮ ਦੀ ਫਿਟਕ ਪਈ ਹੈ। ਮਨ ਗਿੱਝਿਆ, ਮਨ ਹੋਰ ਕੋਈ ਕੰਮ ਕਰ ਨਹੀਂ ਸਕਦਾ, ਉਹਨੂੰ ਜਨਮਾਂ ਜਨਮਾਂ 'ਚ ਕੰਮ ਕਰਦਾ ਆ ਰਿਹਾ, ਉਹਨੇ ਉਹੀ ਕੰਮ ਕਰਨਾ। ਨਾਲ ਇਹ ਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤਿਹੋ ਵਰਤੇ ਵੇਖੋ ਕੋ ਨਿਰਜਾਸ, ਵਸਤੂ ਅੰਦਰੇ ਵਸ ਸਮਾਵੇ ਦੂਜੀ ਹੋਵੇ ਪਾਸ। ਨਾਨਕ ਸਾਹਿਬ ਸੇ ਬੜਾ ਗੂੜ ਗਿਆਨ ਹੈ ਵੀ ਅੰਦਰ ਜਿਹੜਾ ਮਨ ਹੈ ਤੂੰ ਉਹਦੇ ਨਾਲ ਦੋਸਤੀ ਪਾਈ ਹੈ, ਤੂੰ ਬਾਣੀ ਨਾਲ ਦੋਸਤੀ ਨਹੀਂ ਪਾਈ। ਜੋ ਮਨ ਕਹਿੰਦਾ ਤੂੰ ਕੰਮ ਕਰੀ ਜਾਂਦਾ, ਬਾਣੀ ਵੱਲ ਕਦੀ ਨਹੀਂ ਦੇਖਦਾ ਵੀ ਧਰਮ ਦਾ ਕੰਮ ਹੈ ਕਿ ਪਾਪ ਦਾ ਕੰਮ ਹੈ। ਇਸ ਕਰਕੇ ਜਿਹੜੀ ਕਰਮ ਫਿਲਾਸਫੀ ਹੈ ਉਹ ਮਹਾਰਾਜ ਨੇ ਕਿਹਾ ਵੀ ਸਭ ਤੋਂ ਵੱਡਾ ਧਰਮ ਦਾ ਕੰਮ ਹੈ ਜਿਹੜਾ ਨਾਮ ਜਪਣਾ, ਔਰ ਜਿਹੜਾ ਨਾਮ ਜਪਣਾ ਹੈ ਇਹ ਐਡੀ ਵੱਡਾ ਕਰਮ ਹੈ ਵੀ ਇਹ ਤੇਰੀ ਜਨਮਾਂ ਜਨਮਾਂ ਦੇ ਪਾਪ ਕਰਮ ਕੱਟ ਛੱਡੇਗਾ। ਪਰ
ਜਨਮ ਜਨਮ ਕੇ ਪਾਪ ਕਰਮ ਕੋ ਕਾਟਣ ਹਾਰਾ ਲੀਜੈਰੇ।
ਜਨਮਾਂ ਜਨਮਾਂ ਦੇ ਜਦੋਂ ਪਿੱਛੇ ਪਾਪ ਕੀਤੇ ਹੈ ਜਿਹਦਾ ਤੂੰ ਫਲ ਭੁਗਤ ਰਿਹਾ, ਹੁਣ ਜ਼ਿੰਦਗੀ ਕੀ ਹੈ? ਜ਼ਿੰਦਗੀ ਸਾਡੀ ਆਪਣੀ ਬਣਾਈ ਹੈ। ਸੌ ਵੇ ਜੀਆ ਆਪਣਾ ਕੀ ਆ, ਜੋ ਮੈਂ ਕੀਆ ਸੋ ਮੈਂ ਪਾਇਆ। ਜੇ ਜਨਮ 'ਚ ਨਹੀਂ ਵੀ ਕੀਤਾ, ਅਸੀਂ ਆਵਾਗਮਨ ਦੀ ਥਿਊਰੀ ਮੰਨਦੀ ਹੈ, ਸਾਡੀ ਸਿੱਖੀ ਵੀ ਪਿਛਲਾ ਜਨਮ ਵੀ ਸੀ, ਹੁਣ ਵੀ ਹੈ ਅਤੇ ਗਾਂਹ ਵੀ ਹੋਏਗਾ। ਇਸ ਕਰਕੇ ਪਿਛਲੇ ਜਨਮਾਂ ਜਨਮਾਂ 'ਚ ਅਸੀਂ ਕੋਈ ਐਸੇ ਕਰਮ ਕਰ ਬੈਠਦੇ ਹਾਂ ਜਿਹਦਾ ਸਾਨੂੰ ਭੁਗਤਣਾ ਪੈਂਦਾ ਹੈ। ਜੇ ਉਹ ਕਰਮ ਮਿਟਾਉਣੇ ਹੈ, ਇੱਕੋ ਇੱਕ ਪਰਮੇਸ਼ਰ ਦਾ ਨਾਮ ਹੈ ਜਿਹੜਾ ਉਹਨਾਂ ਨੂੰ ਮਿਟਾ ਸਕਦਾ, ਨਹੀਂ ਤਾਂ ਤੁਹਾਨੂੰ ਭੋਗਣੇ ਪੈਣੇ। ਇਸ ਕਰਕੇ ਪਿਛਲੇ ਜਨਮਾਂ ਜਨਮਾਂ ਦੇ ਕਰਮ ਨੂੰ ਮਹੱਲਾ ਪਹਿਲਾ ਕਹਿ ਰਿਹਾ ਗੁਰੂ ਬਾਬਾ ਨਾਨਕ। ਜੇ ਕੱਟਣੇ ਹੈ ਤਾਂ ਇੱਕ ਕੱਟਣ ਹਾਰੀ ਚੀਜ਼ ਹੈ, ਉਹ ਹੈ ਪਰਮੇਸ਼ਰ ਦਾ ਨਾਮ।
ਜਨਮ ਜਨਮ ਕੇ ਪਾਪ ਕਰਮ ਕੋ ਕਾਟਣ ਹਾਰਾ ਲੀਜੈਰੇ, ਭਰੀਏ ਮਤ ਪਾਪਾਂ ਕੈ ਸੰਗ ਉਹ ਤੋ ਪੈ ਨਾਮੇ ਕੈ ਰੰਗ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ।
ਕੱਪੜਾ ਹੈ ਪੋਤੜਾ ਹੈ ਬੱਚਿਆਂ ਦਾ, ਉਹ ਮੂਤ ਪਲੀਤੀ ਹੈ ਲਿਬੜਿਆ, ਉਹਨੂੰ ਫਿਰ ਸਾਬਣ ਪਾਣੀ ਲਾ ਲਾ ਧੋ ਦਿੰਦੇ ਹਾਂ। ਅਤੇ ਜਿਹੜੀ ਸਾਡੀ ਮੱਤ ਹੈ ਉਹ ਪਾਪਾਂ ਨਾਲ ਲਿਬੜੀ ਆ, ਉਹ ਕਿੱਦਾਂ ਧਰੀਏ? ਰੋਜ਼ ਪਾਠ ਕਰਦੇ ਹੋ, ਜੇ ਜਪਜੀ ਸਾਹਿਬ ਦਾ ਪਾਠ ਹੀ ਕਰੇ ਗਏ ਤੇ ਮੱਤ ਧੋਤੀ ਨਾ, ਜਿਹੜਾ ਵਿੱਚ ਜਪਜੀ ਸਾਹਿਬ ਕਹਿ ਰਿਹਾ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਧੋਏ। ਜਿਹੜੀ ਮੱਤ ਹੈ, ਮੱਤ ਕੀ ਹੈ? ਮੱਤ ਵਿਚਾਰਾਂ ਨੂੰ ਕਹਿੰਦੇ ਆ, ਜਿੱਦਾਂ ਦੇ ਸਾਡੇ ਆਈਡੀਆਜ਼
ਹਰ ਵੇਲੇ ਅੰਦਰੋਂ ਉੱਠਦੇ ਆ ਵਿਚਾਰ,
ਉਹਨਾਂ ਨੂੰ ਮੱਤ ਕਿਹਾ। ਸਾਡੀ ਮੱਤ ਕੀ ਹੈ? ਸਾਡੀ ਮੱਤ ਪਲੀਤ ਹੋਈ ਆ, ਹਰ ਵੇਲੇ ਗੰਦੇ ਵਿਚਾਰ, ਹਰ ਵੇਲੇ ਧਰਮ ਦੇ ਵਿਚਾਰ ਨਹੀਂ ਦੂਸਰੇ ਪਾਪ ਦੇ ਵਿਚਾਰ। ਇਸ ਕਰਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮੱਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਦੇ ਰੰਗ। ਜੇ ਜੇਕਰ ਨਾਮ ਜਪ ਜਪ ਕੇ ਤੂੰ ਰੰਗ ਨਹੀਂ ਚੜਾਉਂਦਾ ਆਪਣੇ ਆਪ ਨੂੰ, ਉਹ ਸਾਬਣ ਐਸਾ ਗੁਰੂ ਨਾਨਕ ਨਾਂ ਪਰਮੇਸ਼ਰ ਦੇ ਨਾਮ ਦਾ ਦੱਸਿਆ ਵੀ ਇਹ ਸਾਬਣ ਮਾਲ ਔਰ ਇਹਦੇ ਨਾਲ ਤੇਰੇ ਸਾਰਾ ਪਿਛਲੇ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਣਗੇ। ਇਹੋ ਮਹਲਾ ਪਹਿਲਾ ਕਹਿੰਦਾ ਜਨਮ ਜਨਮ ਕੇ ਪਾਪ ਕਰਮ ਕੋ ਕਾਟਣ ਹਾਰਾ ਲੀਜਾ ਰਹੇ। ਇਸ ਕਰਕੇ ਜੇ ਉਹ ਕਾਹਦੇ ਨਾਲ ਬਣੇ ਹੈ, ਉਹ ਮਨ ਜੇ ਮਨਮੁੱਖੇ ਕਰੇ ਤੇ ਤਾਂ ਦੁੱਖ ਲੱਗੇ। ਇਸੇ ਸ਼ਬਦ ਦੀ ਕੜੀ ਆ, ਬਾਬਾ ਨਾਨਕ ਕਹਿੰਦਾ ਮਨਮੁੱਖੇ ਕਰੇ ਤੇ ਤਾਂ ਦੁੱਖ ਲੱਗੇ, ਗੁਰਮੁਖੇ ਮਿਲੇ ਵਡਾਈ ਹੈ। ਇਸ ਕਰਕੇ ਜਿਹੜਾ ਗੁਰਮੁਖ ਰਾਸਤਾ ਹੈ ਉਹ ਨਾਮ ਜਪਣ ਦਾ ਰਾਸਤਾ ਹੈ, ਮਨਮੁਖ ਦਾ ਰਾਸਤਾ ਆਪਣੇ ਮਨ ਦੇ ਮਗਰ ਲੱਗਣ ਦਾ ਹੈ। ਉਹ ਜੇ ਗੁਰੂ ਦੇ ਆਖੇ ਅਸੀਂ ਲੱਗੀਏ ਤੇ ਗੁਰੂ ਇੱਕੋ ਚੀਜ਼ ਹੀ ਸਾਰੀ ਬਾਣੀ ਕਹੇਗੀ ਵੀ ਕੇਵਲ ਨਾਮ ਜਪੋਰੇ ਪ੍ਰਾਣ। ਕਈ ਕਹਿੰਦੇ ਜੀ ਬਾਣੀ ਨਹੀਂ ਪੜ੍ਹਨੀ ਚਾਹੀਦੀ, ਅਸੀਂ ਆਪਣਾ ਬਾਣੀ ਪੜ੍ਹ ਰਹੇ ਹਾਂ, ਆਹ ਸ਼ਬਦ ਬਾਣੀ ਦਾ ਹੀ ਹੈ, ਅਸੀਂ ਤੇ ਬਾਣੀ ਤੋਂ ਇੱਕ ਇੰਚ ਬਾਹਰ ਨਹੀਂ ਕਦੀ ਸ਼ਬਦ ਪੜ੍ਹਿਆ। ਬਾਣੀ ਕੋਲੋਂ ਹੀ, ਬਾਣੀ ਸਾਡੀ ਮਦਰ ਹੈ, ਸਾਡੀ ਮਾਂ ਹੈ, ਉਹਨੇ ਸਾਨੂੰ ਲੋਰੀਆਂ ਇੱਦਾਂ ਦੇ ਕੇ ਸੁਣਾ ਸੁਣਾ ਕੇ ਸਾਨੂੰ ਨਾਮ ਹੱਲ ਲਾਉਣਾ ਹੈ। ਜੇ ਸਾਰੀ ਉਮਰ ਲੋਰੀਆਂ ਹੀ ਸੁਣਦੇ ਰਹੋ, ਬੱਚੇ ਨੂੰ ਲੋਰੀ ਕਾਹਦੀ ਨਹੀਂ ਦੇਖਦੀ ਹੈ ਕਿ ਉਹ ਸੁਖੀ ਹੋ ਕੇ ਤੇ ਸੌਂ ਜਾਏ। ਸਾਰੀ ਉਮਰ ਲੋਰੀ ਲੈਂਦੇ ਰਹੋ ਤੇ ਸੁੱਤੇ ਕਦੀ ਐ ਨਹੀਂ ਸਾਡੇ, ਥੋੜ੍ਹਾ ਜਿਹਾ ਅਸੀਂ ਇਸ ਗਿਆਨ ਨੂੰ ਥੋੜ੍ਹਾ ਜਿਹਾ ਪਲਟਾ ਦਿੰਦੇ ਹਾਂ ਹਿਊਮਰਸ, ਭਾਈ ਜੇ ਲੋਰੀ ਦਿੰਦੇ ਰਹੋ ਤੇ ਸੁੱਤੇ ਆਏ ਨਹੀਂ। ਕਈਆਂ ਦੀ ਲੋਰੀ ਐਸੀ ਹੁੰਦੀ ਹੈ ਵੀ ਉਹ ਬੱਚਾ ਸੰਗਾ ਸੌਂਦਾ ਹੀ ਨਹੀਂ ਹੈ। ਲੋਰੀ ਵੀ ਜਿਹੜੀ ਦੇਣੀ ਹੁੰਦੀ ਹੈ, ਗੁਆਂਢ 'ਚ ਇੱਕ ਲੋਰੀ ਦੇ ਰਿਹਾ ਸੀ ਲੋਰੀ, ਉਹ ਬੱਚਾ ਰੋ ਰਿਹਾ, ਕੰਧ ਸਾਂਝੀ ਸੀ, ਉਹ ਮੁੰਡਾ ਰੋ ਰਿਹਾ ਅਤੇ ਉਹ ਘਰ ਵਾਲੇ ਨਾਲ ਦਫ਼ਤਰ ਜਾਣਾ ਸੀ। ਉਹ ਕਹਿੰਦੇ ਭਾਗਾਂ ਵਾਲੀਏ ਇਹਨੂੰ ਲੋਰੀ ਲੋਰੀ ਦਾ ਸੁਣਾ, ਤੂੰ ਇਹ ਸੌਂ ਜਾਏ ਕਿਤੇ। ਉਹ ਤਾਂ ਕਹਿ ਕੇ ਚਲੇ ਗਿਆ ਅਤੇ ਉਹ ਮਾਂ ਨਾ ਬੱਚੇ ਨੂੰ ਲੋਰੀ ਦੇਣੀ ਸ਼ੁਰੂ ਕਰ ਦਿੱਤੀ। ਉਹ ਜੋ ਲੋਰੀ ਜੋ ਦਿੱਤੀ ਹੈ ਸੀ ਅਤੇ ਉਹ ਜਿਹੜੀ ਗੁਆਂਢਣ ਸੀ ਨਾ, ਉਹ ਕਹਿੰਦੀ ਭੈਣ ਜੀ ਤੁਸੀਂ ਇਹਦੇ ਨਾਲੋਂ ਬੱਚੇ ਨੂੰ ਹੀ ਰੋਣ ਦਿਓ, ਤੁਸੀਂ ਕਾਹਨੂੰ ਰੋਣੇ, ਕਿਉਂਕਿ ਉਹ ਲੋਰੀ ਐਸੀ ਭੱਦੀ ਰਾਹ ਦੇ ਰਿਹਾ ਸੀ, ਇਹੋ ਹਾਲ ਸਾਡਾ, ਬਾਣੀ ਨੇ ਸਾਨੂੰ ਸੁਖੀ ਕਰਨਾ ਸੀ, ਲੋਰੀ ਦੇਣੀਆਂ ਸੀ, ਹੁਣ ਐਸੀ ਬਾਣੀ ਸਾਨੂੰ ਸੁਣਾਉਂਦੇ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਉਹ ਗੁਆਂਢਣ ਕਹਿੰਦੀ ਇਹਦੇ ਨਾਲ ਤੂੰ ਬੱਚੇ ਨੂੰ ਰੋਲ ਲੈ ਲੈਂਦੀ ਤਾਂ ਚੰਗਾ ਸੀ, ਉਹ ਮੈਨੂੰ ਚੰਗਾ ਲੱਗਦਾ ਸੀ, ਪਰ ਤੇਰੀ ਜਿਹੜੀ ਲੋਰੀ ਹੈ ਨਾ। ਇਸ ਕਰਕੇ ਸਾਰੀ ਬਾਣੀ ਸਾਨੂੰ ਲੋਰੀਆਂ ਦੇ ਕੇ ਪਿਆਰ ਨਾਲ ਆਹ ਚੀਜ਼ ਕਹਿ ਰਹੀ ਹੈ, ਕੇਵਲ ਨਾਮ ਜਪੋਰੇ ਪ੍ਰਾਣੀ ਪਰੋ ਏਕ ਕੀ ਸਰਨਾ। ਅਸੀਂ ਨਾਮ ਕਿਉਂ ਨਹੀਂ ਜਪ ਸਕਦੇ? ਕਿਉਂਕਿ ਸਾਨੂੰ ਭਰਮ ਬੜੇ ਪਏ ਹੈ ਵੀ ਕੀ ਕਰੀਏ, ਨਾਮ ਕਿੱਦਾਂ ਜਪੀਏ, ਨਾ ਬਾਣੀ ਨਾਮ ਨਹੀਂ ਹੈ, ਗੁਰਦੁਆਰੇ ਜਾਣਾ ਭਗਤੀ ਨਹੀਂ ਹੈ, ਇਹ ਸਾਰਾ ਕੁਛ ਸਾਨੂੰ ਇੰਨੇ ਭਰਮ ਪਏ ਹੈ ਜਿਹੜੇ ਕਿ ਬਗੈਰ ਗਿਆਨ ਤੋਂ ਨਹੀਂ। ਸੋ ਸਤਿਗੁਰ ਧੰਨ ਧੰਨ ਜਿਹਨੂੰ ਭਰਮ ਗੜ੍ਹ ਤੋੜਿਆ, ਐਡਾ ਵੱਡੇ ਭਰਮ ਪਏ ਹੈ ਸਤਿਗੁਰੂ ਹੀ ਤੋੜਦਾ ਹੈ, ਔਰ ਸਤਿਗੁਰੂ ਬਾਣੀ ਰਾਹੀਂ ਤੋੜਦਾ ਹੈ। ਬਾਣੀ ਦਾ ਗਿਆਨ ਜਿਹੜਾ ਹੈ ਉਹ ਭਰਮ ਤੋੜਦਾ ਹੈ, ਗੁਰ 'ਤੇ ਗਿਆਨ ਪਾਇਆ ਅੱਤ ਖੜ ਕਰਾਰਾ ਦੂਜਾ ਭਰਮ ਗੜ੍ਹ ਕੱਟਿਆ। ਲੋ ਜਿਨ ਚਿਕਰ ਭਰਮ ਨਹੀਂ ਟੁੱਟਦਾ, ਉਨ ਚਿਕਰ ਬੰਦੇ ਨੂੰ ਗਿਆਨ ਆ ਕੇ ਅਤੇ ਮਨ ਜਿਹੜਾ ਹੈ ਨਾ ਉਸ ਬੰਨੇ ਜਿਹੜੀ ਅਸਲ ਵਸਤੂ ਕਰਨੀ ਹੈ ਜਿਸਟ ਹੈ ਜਿਹੜੀ ਕਿ ਰੱਬ ਨਾਲ ਮਿਲਣ ਵਾਲੀ, ਜਿਹਨੇ ਜਿਹਦੇ ਨਾਲ ਸਾਰੇ ਹੀ ਫਾਇਦੇ ਹੈ ਉਹਨੂੰ ਨਹੀਂ ਲੱਗੇਗਾ। ਇਸ ਕਰਕੇ ਜਿਹੜਾ ਭਰਮ ਹੈ ਉਹ ਵੱਡੀ ਚੀਜ਼ ਆ, ਅਸੀਂ ਇਸੇ ਕਰਕੇ ਕੱਟੀ ਆ ਰਹੇ ਹਾਂ ਵੀ ਜੇ ਬਾਣੀ ਪੜ੍ਹੀਏ ਤਾਂ ਕੀ ਫਾਇਦਾ ਹੈ, ਬਾਣੀ ਦਾ ਕੀ ਕੰਮ ਹੈ, ਅਤੇ ਨਾਮ ਦਾ ਕਿੱਡਾ ਵੱਡਾ ਫਾਇਦਾ ਹੈ ਉਹ ਅਸੀਂ ਕੱਢੀ ਆ ਰਹੇ ਹਾਂ। ਕੇਵਲ ਨਾਮ ਜਪੋਰੇ ਪ੍ਰਾਣੀ ਛਾਡੋ ਮਨ ਪਰੋ ਏਕ ਕੀ ਸਰਨਾ। ਆਮ ਸ साइकोलॉजिकल डिपेंडमेंट साड़ी ऐसी हुई है तो ठीक है जी बुढ़े बारे नाम जप लेंगे हमें होंदा भी हुण खाओ पियो चलो सारा थानी साढ़े पिंडा थान सी भी छोटे होंदे हलवा छोटे होंदे डंगर चारे ते जो जवानी बारे हलवाया ते बुढ़े बारे मणका फेरिया ते रब दा लांबा लाया ओए ये गल नहीं है साढ़े है बाल जवानी और बिरध हुण तीन अवस्था जान कौ नानक तीन अवस्था जान कौ नानक बिन भजन बिरथा सागी बच्चे नूं भी भजन करना पैना जवान नूं भी भजन करना पैना बुढ़े नूं भी क्यों आ शब्द तदे लिया है कि हारक दा दिन फिक्स है मौत दा कोई पता नहीं कई बारी बच्चा पहला मर जांदा कई बारी जवान पहला मरदा कई बारी बुढ़ा खरोट अरगा रहिंदा ओह कोई जांदा ही नहीं है मैं तुहानूं तां दसदा सारियां क्यों बच्चा छेती मर जू उहदा पुत पहला मर जू हारक दा दिन फिक्स है इस करके इस शब्द की रहाओ की तुक असी लवेंगे हुणे और अज असी इस शब्द नूं खोलांगे कि ये शब्द क्यों लिया गया और ये केवल नाम जपो रे प्राणी तो उस रहाओ की तुक है भाई तेरा जिहड़ा दिन फिक्स है वह लागे लागे आ रहा यू आर अप्रोचिंग टू दैट गोल असी कहने न्यू ईयरस डे मनाया नहीं तो आह जी नवा साल चढ़िया एक साल उम्र ताड़ी वधी नहीं है घटी है हर एक वेले तुसी उस गोल दे लागे जा रहे हो जो तुसी मरना है लेकिन ये मरण का भेद बिल्कुल महाराज ने लुको के रखिया किसी नूं कोई पता नहीं वो कहिंदे हुंदे ना आगाह अपनी मौत से कोई बशर नहीं सामान सौ वर्ष का है पल की खबर नहीं इस करके महाराज ने कहा हर जपदियां खिन ढिल ना कीचे ही मेरी जिंदड़िए मत के जापे सह आवे के ना आवे रहा एडा इंपोर्टेंट काम गुरुआं नूं जिहड़ा सुझ रहा हर जपदियां खिन ढिल ना कीचे ही मेरी जिंदड़िए मत के जापे सह आवे के ना आवे राम इत्थे बड़े बड़े जिहड़े प्रेजीडेंट मुल्क दे जाकुर हुसैन अरगे वो अंदर गुसलखाने दे गए उत्थे फुड़ गए आम अजकल हार्ट अटैक हुंदा उत्थे गए उत्थे सह निकल गए कोई पता नहीं है किसी का किहड़े वेले सह लैणा वो दिन लागे लागे आ रहा है इस करके रहाओ दी तो कबीर जी उन्हां लाई सो दिन आवन लागा सो दिन आवन लागा सो दिन आवन लागा सो दिन आवन लागा वो ऐसा दिन है जिस वेले मात पिता भाई सुत बंता तेरा उन्होंने कख नहीं कर सकना उस वेले वो लागे खड़ोते होने पर तेरा दिन नहीं वो हटा सकने ना तेन बचा सकना उस वेले दिन सो दिन आवन लागा मात पिता भाई सुत कहिंदे आ लड़के नूं पुत्तर नूं बनता कहिंदे आ घरवाली नूं मात पिता भाई सुत लड़का ते तेरी घरवाली लागे खड़े होने आ और उन्होंने जिंद नमाणी कढ सू हड्डा को कड़काए तो उस वेले उन्होंने जमाना बिचों जिंद कढ के लै जानी है ये पहले तो इतों शुरू होएगा बड़ा भयानक शब्द है जे कि देख लो ये पढ़ना कख नहीं मिलना ये पाठ करना कख नहीं मिलना शब्द भै खाना पैना सानू गुरु नानक कहता जिन चिकर सिख शब्द का भै नहीं खाता वह भगत ही नहीं कर सकता भै बिन लाग ना लगे ही ना मन निर्मल होए भै बिन भगती नहीं होंगी इस करके भै शब्दों का खाना है कि शब्दों चाह सचाइया दित्तियां कि उस वेले ना मात पिता भाई सुत बहुत बारी लफ्ज़ आएगा वो लड़का है बनता घरवाली है बल्कि बनता स्पाउस है बनता बनता वो है कि घरवाला ते घरवाली आपस दे विच स्पाउस लफ्ज़ एक ऐसा है जिहड़ा कि दोनों नू कॉमन जेंडर है इस करके घरवाला जां घरवाली और जड़ा जे घरवाली गुजर रही है तो वो घरवाले ने कख नहीं कर सकना जे घरवाला गुजर रहा तो वो घरवाली खड़ी रह जानी है इस करके मात पिता भाई सुत मात पिता खड़े है वो हली जींदे है बुढ़े उन्हें सामने जा रहा है मात पिता भाई सुत बनता कहो कहो है काका किसी ने कख नहीं करना इस करके शब्द इत्थों शुरू हुंदा है भी तेरी लाइफ दिन ब दिन घट रही है और तेरे शरीर का जोर घट रहा है तेरी अंदरली ताकत एनर्जी दिन ब दिन घट रही है इनू बुढ़ापा कहते हैं इस करके महाराज शब्द इतों शुरू कर दे भी खबरदार हो जा वो दिन लागे आ रहा है और दिन ब दिन तेरे शरीर की ताकत घट रही है ਉਹ ਕਿਸ ਤਰ੍ਹਾਂ ਤੇਰੀ ਲਾਈਫ ਥੋੜ੍ਹੀ ਹੁੰਦੀ ਜਾ ਰਹੀ, ਜਿੱਦਾਂ ਘੜਾ ਚ ਪਾਣੀ ਭਰਿਆ ਹੋਵੇ ਪਰ ਉਹਦੇ ਥੱਲੇ ਤੇੜ ਆਈ ਹੋਵੇ ਔਰ ਹੌਲੀ ਹੌਲੀ ਪਾਣੀ ਦਿਸਦਾ ਰਹਿੰਦਾ। ਇੱਕ ਦਿਨ ਐਸਾ ਗੁਰੂ ਤੇਗ ਬਹਾਦਰ ਸਾਹਿਬ ਲਿਖਦੇ ਨੇ ਭਈ ਦਿਨ ਦਿਨ ਔਦ ਵਿਹਾਤ ਹੈ ਫੂਟੇ ਘੱਟ ਜੋ ਪਾਣੀ।
ਜਿੱਦਾਂ ਘੜਾ ਰਿਸਦਾ ਹੋਏ ਤੇ ਸਾਰਾ ਉਹ ਰਿਸਦਾ 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 ਘੜਾ ਖਾਲੀ ਹੈ।
ਇਸ ਕਰਕੇ ਸਾਡੀ ਉਮਰ ਰਿਸ ਰਹੀ ਹੈ, ਖਤਮ ਹੋ ਰਹੀ ਹੈ।
ਇਸ ਕਰਕੇ ਮਹਾਰਾਜ ਵਾਰਨਿੰਗ ਦਿੰਦੇ ਨੇ ਵੀ ਤੂੰ ਉਹ ਕੰਮ ਕਰ ਲੈ ਜਿਹੜਾ ਤੈਨੂੰ ਉਸ ਵੇਲੇ ਮਰਨ ਵੇਲੇ ਸਹਾਇਤਾ ਦੇਵੇ।
ਹੋਰ ਕਿਸੇ ਤੇਰੀਆਂ ਬਿਲਡਿੰਗਾਂ ਨਾ, ਕਿਸੇ ਦੌਲਤ ਨਾ, ਕਿਸੇ ਨਾ ਤੇਰਾ ਕੱਖ ਨਹੀਂ ਕਰ ਸਕਣਾ। ਇਸ ਕਰਕੇ ਤੂੰ ਉਹ ਕੰਮ ਕਰ ਜਿਹੜਾ ਤੈਨੂੰ ਉਸ ਵੇਲੇ ਸਹਾਇਤਾ ਕਰੇ। ਤੂੰ ਬਾਣੀ 'ਚ ਇੱਕੋ ਇੱਕ ਹੀ ਕੰਮ ਲਿਖਿਆ, ਸੋ ਐਸਾ ਹਰੇ ਨਾਮ ਜਪੀਐ ਮਨ ਮੇਰੇ ਜੋ ਅੰਤੀ ਆਸਰੇ ਲੈ ਛੜਾਏ। ਬਾਣੀ ਝੂਠੀ ਨਹੀਂ ਹੈ, ਇਹ ਐਸੀ ਸੱਚਾਈ ਹੈ ਜਿਹੜੀ ਲਿਖਿਆ ਮਹਾਰਾਜ ਨਾ, ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹ ਕਢਾਏ। ਇਹ ਅਕਾਲ ਪੁਰਖ ਨੇ ਸਾਡੇ ਮੂੰਹ ਆਪ ਲਾਈਨਾਂ ਕਢਾਈਆਂ, ਗੁਰਸਿੱਖੋ ਇਹਨੂੰ ਸੱਤ ਕਰਕੇ ਮੰਨੋ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਸਿੱਧਾ ਲਫ਼ਜ਼ ਲਿਖੇ ਆ। ਸਾਰੀ ਬਾਣੀ ਕਿਉਂ ਸਿੱਧੀ ਹੈ, ਸਾਰੀ ਬਾਣੀ ਸਾਡੀ ਗੁਰਮੁਖੀ ਲਿਪੀ 'ਚ ਕਿਉਂ ਆਈ ਹੈ? ਦਸ ਗੁਰੂਆਂ ਨਾਲ ਜ਼ੋਰ ਲਾਤਾ ਇਸ ਖਿੱਤੇ 'ਤੇ, ਪੰਜਾਬ ਦੇ ਉੱਤੇ, ਇਸ ਪਿੰਡਾਂ ਨੂੰ ਔਰ ਸਾਡੇ ਇਸ ਪੰਜਾਬ ਨੂੰ ਗੁਰਮੁਖੀ ਲਿਪੀ 'ਚ। ਉਸ ਵੇਲੇ ਅਰਬੀ ਸੀ, ਪਰਸ਼ੀਅਨ ਸੀ, ਨੈਸ਼ਨਲ ਲੈਂਗੁਏਜ, ਸਰਕਾਰੀ ਲੈਂਗੁਏਜ ਪਰਸ਼ ਉਰਦੂ ਸੀ। ਲੇਕਿਨ ਗੁਰੂ ਮਹਾਰਾਜ ਉਸ ਵੇਲੇ ਸਭ ਕੁਛ ਲਿਖ ਸਕਦੇ ਸੀ, ਲੇਕਿਨ ਉਹਨਾਂ ਨੇ ਉਰਦੂ ਦੇ ਪਰਸ਼ੀਅਨ ਦੇ ਸ਼ਬਦ ਵੀ ਗੁਰਮੁਖੀ ਲਿਪੀ 'ਚ ਲਿਖੇ ਤਾਂ ਕਿ ਪਿੰਡਾਂ ਦੇ ਬੰਦੇ ਸਾਰੇ ਸਮਝ ਸਕਣ। ਇਹ ਐਸਾ ਗਿਆਨ ਹੈ ਜਿਹੜਾ ਗੁਰੂਆਂ ਦੀ ਦੇਣ ਹੈ ਸਾਡੇ ਪੰਜਾਬ ਨੂੰ, ਵੀ ਉਹਨਾਂ ਨੇ ਸਿੱਧਾ ਸਿੱਧਾ ਗਿਆਨ ਸਾਡੀ ਮਾਂ ਬੋਲੀ 'ਚ ਦਿੱਤਾ। ਔਰ ਉਹ ਕਹਿ ਰਹੇ ਨੇ ਭਈ ਜਿਹੜੀ ਤੇਰੀ ਉਮਰ ਹੈ ਦਿਨ ਬਦਿਨ ਘੱਟ ਰਹੀ ਹੈ, ਸਾਂਭ, ਇੱਕੋ ਹੀ ਕੰਮ ਤੈਨੂੰ ਛਡਾ ਸਕਦਾ ਹੈ। ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰੇ ਲੈ ਛਡਾਏ, ਇਹੋ ਹੀ ਕਬੀਰ ਜੀ ਕਹਿ ਰਹੇ ਹੈ। ਕੇਵਲ ਹੁਣ ਇੱਥੇ ਦੇਖ ਲਓ, ਬਾਣੀ ਨਹੀਂ ਲਿਖਿਆ, ਨਹੀਂ ਤਾਂ ਲਿਖ ਸਕਦੇ ਸੀ ਵੀ ਬਾਣੀ ਵੀ ਤੁਹਾਨੂੰ ਛਡਾਊਗੀ, ਪਾਠ ਵੀ ਛਡਾਊਗਾ, ਸਭ ਕੁਛ। ਇੱਥੇ ਤੱਕ ਕਿ ਸਾਰੇ ਗੁਰੂਆਂ ਦੇ ਜਿਹੜੇ ਹੁਕਮਨਾਮੇ ਜਾਂਦੇ ਹੈ ਸੰਗਤ ਵੱਲ, ਮੈਂ ਹਮੇਸ਼ਾ ਹੀ ਬੇਨਤੀ ਕਰਦਾ ਹੁੰਦਾ ਵੀ ਗੰਡਾ ਸਿੰਘ ਆਸਟੋਰੀਅਮ ਦੇ ਉਹ ਹੁਕਮਨਾਮੇ ਜੇ ਸੰਗਤਾਂ ਨਹੀਂ ਜਾਂਦੇ ਸੀ, ਗੁਰੂ ਮਹਾਰਾਜ ਦਸਮ ਪਾਤਸ਼ਾਹ, ਛੇਵੀਂ ਪਾਤਸ਼ਾਹੀ, ਸੱਤਵੀਂ, ਅੱਠਵੀਂ, ਨੌਵੀਂ, ਦਸਵੀਂ ਆਪਣੇ ਹੱਥਾਂ ਨੇ ਜਿਹੜੀਆਂ ਚਿੱਠੀਆਂ ਗੁਰਬਾਣੀ ਤੋਂ ਬਾਹਰ,
ਜੇ ਕੋਈ ਸਾਨੂੰ ਸੈਟਿਸਫੈਕਟਰੀ ਚੀਜ਼ ਮਿਲ ਸਕਦੀ ਗੁਰੂਆਂ ਦੀ ਅਸਲ, ਅਤੇ ਉਹ ਖਾਤ ਨੇ, ਉਹ ਹੁਕਮਨਾਮੇ ਜਿਹੜੇ ਐਮਰਜੈਂਸੀ 'ਚ ਲਿਖਦੇ ਸੀ ਵੀ ਇਹਨੇ ਇਹਨੇ ਤੁਸੀਂ ਆਹ ਭੇਜਣਾ, ਹੁਣ ਘੋੜ, ਹੁਣ ਤੁਸੀਂ ਬਾਕੀ ਦੌਲਤ ਨਾ ਭੇਜੋ, ਮੈਨੂੰ ਘੋੜੇ ਭੇਜੋ, ਸ਼ਸਤਰ ਭੇਜੋ, ਲੋੜ ਹੈ, ਔਰ ਚੰਗੇ ਚੰਗੇ ਭਲੇ ਭਲੇ ਬੰਦੂਕ 'ਚ ਹੀ ਭੇਜੋ, ਔਰ ਸਾਰੀਆਂ ਬੜੇ ਐਮਰਜੈਂਸੀ 'ਚ ਲਿਖੇ ਜਾਂਦੇ ਸੀ। ਲੇਕਿਨ ਉਹ ਹਿਸਟੋਰੀਅਨ ਵੀ ਹੈਰਾਨ ਆ ਵੀ ਹਰ ਹੁਕਮਨਾਮੇ ਦੇ ਉੱਤੇ ਇਹ ਲਿਖੇ ਆ। ਇਸੇ ਕਰਕੇ ਕਹਿੰਦੇ ਕਿਤਾਬ ਘਰ ਘਰ ਰੱਖੋ, ਪੜ੍ਹੋ, ਸਾਨੂੰ ਗੁਰੂਆਂ ਦਾ ਪਤਾ ਲੱਗਦਾ ਵੀ ਅਸਲ ਸਾਨੂੰ ਕਿੱਧਰ ਲਾਇਆ ਜਾ ਰਿਹਾ ਔਰ ਗੁਰੂ ਸਾਨੂੰ ਕੀ ਇੰਸਟਰਕਸ਼ਨ ਦੇ ਰਹੇ ਨੇ। ਹਰ ਹੁਕਮਨਾਮੇ ਦੇ ਉੱਤੇ ਸਾਧ ਸੰਗਤ ਨੇ ਲਿਖਿਆ, ਸਾਧ ਸੰਗਤ ਅੰਦਰ ਹੈ ਇਨਸਾਨ ਦੇ, ਮੇਰੀ ਸੰਗਤ ਬਾਹਰ ਹੈ। ਇਸ ਕਰਕੇ ਸੰਗਤ ਅੰਦਰ ਹੈ, ਸਾਧ ਸੰਗਤ ਅੰਦਰ ਹੈ। ਜਿਸ ਤਰ੍ਹਾਂ ਕਬ ਨੂੰ ਸਾਧ ਸੰਗਤ ਇਹ ਪਾਵੈ ਉਸ ਅਸਥਾਨ 'ਤੇ, ਬਾਹਰ ਨਾ ਆਵੈ ਉਸ ਅਸਥਾਨ ਕਾ ਨਹੀਂ ਵਿਨਾਸ਼, ਅੰਤਰ ਹੋਏ ਗਿਆਨ ਪ੍ਰਗਾਸ, ਜੋ ਜਲ ਮੇਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਦ ਗੁਰਬਾਨ। ਉਹ ਸਾਧ ਸੰਗਤ ਅੰਦਰ ਹੈ, ਉਸ ਅਸਥਾਨ ਦਾ ਵਿਨਾਸ਼ ਨਹੀਂ ਹੁੰਦਾ, ਉਹ ਸਾਧ ਸੰਗਤ ਹੈ, ਉਹ ਹੈ ਸਾਬਦ ਅਖੁੱਟ ਬਾਬੇ ਨਾਨਕ ਦੀ ਸੰਗਤ। ਅੰਦਰ ਜਾ ਕੇ ਉਹ
ਸਟੇਜ ਹੈ ਇੱਕ ਸਪਿਰਚੁਅਲ, ਜਿਹੜੀ ਸੰਗਤ ਹੈ ਬਾਹਰ ਉਹ ਬਾਹਰ ਸੰਗਤ ਹੈ। ਇਸੇ ਕਰਕੇ ਦੋ ਹਿੱਸੇ ਕਰ ਦਿੱਤੇ, ਧੰਨ ਧੰਨ ਰਾਮਦਾਸ ਗੁਰ, ਜਿੰਨੇ ਸਿਵਿਆ ਤਿੰਨੇ ਸਵਾਰਿਆ, ਪੂਰੀ ਹੋਈ ਕਰਮਾਤ ਆਪ ਸਿਰਜਣ ਹਾਰੇ ਤਾਰਿਆ, ਸਿੱਖੀ ਅਤੇ ਸੰਗਤੀ ਪਾਰਬ੍ਰਹਮ ਕਰ ਨਮਸਕਾਰਿਆ। ਸੰਗਤ ਲਿਖਿਆ ਉੱਥੇ ਵੀ, ਸਾਧ ਸੰਗਤ ਨਹੀਂ ਲਿਖਿਆ, ਸਿੱਖੀ ਅਤੇ ਸੰਗਤੀ। ਸਿੱਖ ਉਹ ਹੁੰਦੇ ਸੀ ਜਿਹੜੇ ਬੈਪਟਾਈਜ਼ ਹੋ ਜਾਣ, ਜਿਹੜੇ ਦੀਖਿਆ ਲੈ ਜਾਂਦੇ ਸੀ ਗੁਰੂ ਕੋਲੋਂ, ਬਾਕੀ ਸੰਗਤ ਦੇ ਵਿੱਚ ਹਰ ਕੋਈ ਬੈਠ ਸਕਦਾ, ਕੋਈ ਇਨਕਾਰ ਨਹੀਂ, ਉਹ ਸੰਗਤ ਹੈ, ਸਾਧ ਸੰਗਤ ਨਹੀਂ ਹੈ। ਇਸੇ ਕਰਕੇ ਹੁਕਮਨਾਮਿਆਂ 'ਤੇ ਲਿਖਿਆ ਸੰਗਤ ਜੀਓ। ਆਹ ਵੱਡਾ ਪਰੂਫ ਹੈ ਬਾਣੀ ਦਾ ਔਰ ਗੁਰੂਆਂ ਦਾ। ਉਹ ਸਾਧ ਸੰਗਤ ਨਹੀਂ ਲਿਖਦੇ ਜਿੱਦਾਂ ਅੱਜ ਅਸੀਂ ਖੜ੍ਹੇ ਹੋ ਕੇ ਕਹਿੰਦੇ ਪਿਆਰੀ ਸਾਧ ਸੰਗਤ ਜੀ ਆਪਣਾ ਤਨ ਮਨ ਧਨ ਅਰਪ ਕਰਦੇ ਹੋ। ਸਾਧ ਸੰਗਤ ਹੈ ਕਿ ਠੱਗ ਸੰਗਤ ਹੈ? ਇਹ ਤਾਂ ਸੰਗਤ ਵੀ ਨਹੀਂ ਹੈ। ਸੰਗਤ ਕੀ ਹੈ? ਸੱਚੀ ਵੈਸਕ ਤਿੰਨਾ ਸੰਗ ਜਿਨ ਸੰਗ ਜਪੀਏ ਨਾਉ।
ਸੰਗਤ ਨਹੀਂ ਹੈ, ਸੰਗਤ ਉਹ ਹੈ ਜਿੱਥੇ ਨਾਮ ਜਪੋ ਰਿਹਾ ਹੈ। ਸਾਧ ਸੰਗਤ ਅੰਦਰ ਹੈ, ਸਤ ਸੰਗਤ ਅੰਦਰ ਹੈ, ਸੰਤ ਸੰਗਤ ਅੰਦਰ ਹੈ। ਸਟੇਜਾਂ ਅਸੀਂ ਪ੍ਰੂਵ ਕਰਦੇ ਆ ਰਹੇ ਹਾਂ ਬਾਣੀ ਰਾਹੀਂ। ਐਡਾ ਵੱਡਾ ਭੁਲੇਖਾ ਪਿਆ,
ਇਹੋ ਹੀ ਭਰਮ ਹੈ। ਅਸੀਂ ਸਾਰੀ ਸੰਗਤ ਨੂੰ ਸਾਧ ਸੰਗਤ ਕਹਿੰਦੇ। ਹੁਣ ਲੋਕ ਸ਼ੁਰੂ ਕਰ ਗਏ ਉੱਠ ਪਏ ਨੇ ਕਿ ਸੰਗਤ ਜੀਓ ਕਹਿੰਦੇ ਨੇ, ਜੋ ਹੁਕਮਨਾਮੇ 'ਚ ਲਿਖੇ ਆ। ਸੰਗਤ ਜੀਓ ਗੁਰੂ ਗੁਰੂ ਜਪਣਾ ਜਨਮ ਸਮਝ। ਇਸ ਕਰਕੇ ਗੁਰੂ ਗੁਰੂ ਜਪਣਾ ਐਡਾ ਵੱਡਾ ਵੀ ਇੰਨੇ ਐਮਰਜੈਂਸੀ ਦੇ ਹੁਕਮਨਾਮਿਆਂ 'ਤੇ ਵੀ ਉਹ ਸੰਗਤ ਨੂੰ ਵਾਰਿਆ ਕਰਦੇ ਆ ਭਾਈ ਗੁਰੂ ਗੁਰੂ ਜਪਣਾ ਜਨਮ ਸੰਵਰੇਗਾ। ਔਰ ਸਾਰੇ ਹੀ ਗੁਰੂ ਹਰ ਹੁਕਮਨਾਮੇ 'ਤੇ ਲਿਖ ਰਹੇ ਨੇ। ਇਸ ਕਰਕੇ ਬਾਣੀ ਦਾ ਤੱਤ ਕੀ ਹੈ?
ਕੇਵਲ ਨਾਮ ਜਪੋ ਰੇ ਪ੍ਰਾਣੀ ਪਾਰੋ ਏਕ ਕੀ ਸਰਨਾ।
ਕਿਉਂ ਤੇਰੀ ਉਮਰ ਘੱਟਦੀ ਹੈ ਦਿਨ ਬ ਦਿਨ?
ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਵ ਕਟੇ ਤਨ ਛੀਜੈ।
ਦੋ ਨੁਕਸਾਨ ਹੋ ਰਿਹਾ, ਇੱਕ ਤੇਰੀ ਉਮਰ ਘੱਟ ਰਹੀ ਹੈ, ਇੱਕ ਤੇਰੀ ਸਰੀਰ ਦੀ ਤਾਕਤ ਘੱਟ ਰਹੀ ਹੈ ਦਿਨ ਦਿਨ। ਦੋ ਨੁਕਸਾਨ ਹੋ ਰਹੇ ਆ, ਦਿਨ ਅਤੇ ਪਹਿਰ, ਪਹਿਰ ਅਤੇ ਘੜੀਆਂ। ਇੱਕ ਦਿਨ ਹੁੰਦਾ, ਉਹਦੇ ਚਾਰ ਪਹਿਰ ਹੁੰਦੇ ਆ, ਰਾਤ ਦੇ ਚਾਰ ਪਹਿਰ ਹੁੰਦੇ ਆ, ਅਤੇ ਅੱਠੇ ਪਹਿਰ ਇੱਕ ਤੇ ਲਵੇ, ਇਸੇ ਕਰਕੇ ਅੱਠ ਪਹਿਰ ਹੈ। ਇਹ ਟਾਈਮ ਦੀ ਵੰਡ ਹੈ, ਗੁਰਬਾਣੀ ਨੇ ਕੀਤੀ, ਪੀਰੀਅਡ ਹੈ ਸਾਰਾ, ਦਿਨ ਅਤੇ ਪਹਿਰ। ਪਹਿਰ ਤੋਂ ਬਾਅਦ ਘੜੀਆਂ ਹੁੰਦੀਆਂ ਹੈ, ਛੋਟੀਆਂ ਛੋਟੀਆਂ ਘੜੀਆਂ ਜਿਹੜੀਆਂ ਹੈ, ਇਹ 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 ਘੰਟਿਆਂ ਨੂੰ ਕਹਿੰਦੇ ਹੈ, ਪਰ ਘੰਟੇ ਨਾਲੋਂ ਜ਼ਿਆਦਾ ਵੱਡੀ ਘੜੀ ਹੁੰਦੀ ਸੀ। ਪਹਿਲਾਂ ਆਹ ਘੜੀਆਂ ਨਹੀਂ ਸੀ ਹੁੰਦੀਆਂ, ਘੜਾ ਇੱਕ ਰੱਖ ਦਿੱਤਾ ਜਾਂਦਾ ਸੀ ਪਾਣੀ ਦਾ ਭਰ ਕੇ, ਉਹਦੇ ਵਿੱਚ ਇੱਕ ਕੌਲੀ ਰੱਖ ਦਿੱਤੀ ਜਾਂਦੀ ਸੀ। ਕੌਲੀ, ਉਹ ਜਿਹੜੀ ਕੌਲੀ ਰੱਖੀ ਜਾਂਦੀ ਸੀ, ਉਹ ਰੱਖਣ ਤੋਂ ਪਹਿਲਾਂ ਖਾਲੀ ਕੌਲੀ ਦੇ ਥੱਲੇ ਮੇਖ ਨਾਲ ਛੇਕ ਮਾਰ ਦਿੰਦੇ ਸੀ। ਉਹ ਜਿਸ ਵੇਲੇ ਪਾਣੀ 'ਤੇ ਤਰਾਉਂਦੇ ਸੀ, ਹੌਲੀ ਹੌਲੀ ਪਾਣੀ ਉਹਦੇ 'ਚ ਭਰਦਾ ਰਹਿੰਦਾ ਸੀ। ਜਦੋਂ ਕੌਲੀ ਡੁੱਬ ਜਾਂਦੀ ਸੀ, ਉਦੋਂ ਇਹ ਘੰਟਾ ਹੋ ਜਾਂਦਾ ਸੀ। ਇਹ ਆਸਾ ਦੀ ਵਾਰ 'ਚ ਲਿਖਿਆ ਭਾਈ, ਜਿਹੜੀ ਇਹ ਤੁਹਾਨੂੰ ਫਿਰ ਦੱਸਾਂਗੇ, ਆਸਾ ਦੀ ਵਾਰ ਦੀਆਂ ਟੇਪਾਂ ਹੋਈਆਂ, ਉੱਥੇ ਮਹਾਰਾਜ ਨੇ ਕੌਲੀ ਦਾ ਜ਼ਿਕਰ ਦਿੱਤਾ ਵੀ ਤੇਰੀ ਜ਼ਿੰਦਗੀ ਦੀ ਕੌਲੀ ਡੁੱਬਣ ਵਾਲੀ ਹੈ, ਹੋਸ਼ ਕਰ, ਤੂੰ ਆਪਣਾ ਸਾਂਭਲਾ ਆਪਣੇ ਆਪ ਨੂੰ, ਤੇਰੀ ਜ਼ਿੰਦਗੀ ਦੀ ਕੌਲੀ ਡੁੱਬਣ ਵਾਲੀ ਹੈ। ਪਿੱਛੇ ਭੱਠਿਆਂ 'ਚ ਆਵਿਆਂ 'ਚ ਕੋਲਾ ਪਾਉਂਦੇ ਸੀ ਟਾਈਮ ਸਿਰ, ਉਹ ਇਹੋ ਘੜੀ ਹੁੰਦੀ ਸੀ। ਪਿੰਡੀ ਥਾਈਂ ਜੱਟ ਪਾਣੀ ਲਾਉਂਦੇ ਸੀ, ਉਹ ਵੀ ਪਾਣੀ ਘੜੀ ਰੱਖੀ ਹੁੰਦੀ ਸੀ, ਉਹ ਕੌਲੀ ਤਰਾ ਦਿੰਦੇ ਸੀ, ਉਹ ਐਡੇ ਵੋਲੀਅਮ ਦੀ ਐਡੀ ਹੁੰਦੀ ਸੀ ਵੀ ਜਦੋਂ ਉਹ ਭਰ ਜਾਏ ਘੰਟਾ ਹੋ ਜਾਣਾ। ਉਹਨੇ ਕਹਿਣਾ ਲੈ ਵੀ ਵੱਢ ਲੈ ਖਾਲ, ਹੁਣ ਸ਼ਾਇਦ ਮੇਰਾ ਟਾਈਮ ਹੋ ਗਿਆ, ਅਗਲਾ ਫਿਰ ਕੌਲੀ ਤਰਾ ਦੇਣੀ। ਇੱਦਾਂ ਘੰਟਿਆਂ ਦਿਨ ਅਤੇ ਪੈਰ, ਇਹਨੂੰ ਫਿਰ ਘੜੀ ਕਹਿੰਦੇ ਸੀ ਕਿਉਂਕਿ ਘੜੇ ਦੇ ਵਿੱਚ ਉਹ ਕੌਲੀ ਤਰਾਈ ਜਾਂਦੀ ਸੀ। ਇਸ ਕਰਕੇ ਕੌਲੀ ਜਿਹੜੀ ਘੜੀ ਹੈ ਦਿਨ ਅਤੇ, ਇਹ ਕਬੀਰ ਸਾਹਿਬ ਦਾ ਟਾਈਮ ਦੇਖੋ ਤੁਸੀਂ, ਕਬੀਰ ਸਾਹਿਬ 120 ਸਾਲ ਦੇ ਮਰੇ ਔਰ ਪੂਰੇ ਹੋਏ ਜੋਤੀ ਜੋਤ ਸਮਾਏ। ਕਬੀਰ ਜੀ ਉਹ 120 ਸਾਲ ਦੇ ਸੀ ਅਤੇ ਬਾਬਾ ਨਾਨਕ ਚੜ੍ਹਦੀ ਜਵਾਨੀ 'ਚ ਸੀ। ਆਹ ਟਾਈਮ ਦੀ ਵੰਡ ਔਰ ਇਹ ਸਾਰਾ, ਕਬੀਰ ਜੀ ਉਹ ਇਬਰਾਹਿਮ ਲੋਧੀ ਵੇਲੇ ਜਾਂ ਸਾਰੇ ਪਠਾਣਾਂ ਦੇ ਸੀ, ਅਤੇ ਬਾਬਾ ਨਾਨਕ ਜਦੋਂ ਬਾਬਰ ਆਇਆ, ਮੁਗਲ ਆਏ ਹੈ, ਉਦੋਂ ਹੋਇਆ ਹੈ। ਪਹਿਲਾਂ ਪਠਾਣਾਂ ਦਾ ਰਾਜ ਸੀ ਹਿੰਦੁਸਤਾਨ ਦੇ ਵਿੱਚ, ਔਰ ਉਸ ਤੋਂ ਬਾਅਦ ਬਾਬਰ ਆ ਕੇ ਉਹਨੇ ਪਠਾਣਾਂ ਦਾ ਰਾਜ ਚੱਕਿਆ, ਅਤੇ ਮੁਗਲ ਪਠਾਣਾਂ ਪੈ ਗਈ ਲੜਾਈ। ਉਹ ਬਾਬਾ ਨਾਨਕ ਦਾ ਸ਼ਬਦ ਆਉਂਦਾ, ਮੁਗਲ ਹੋਰ ਚੀਜ਼ ਹੈ, ਪਠਾਣ ਹੋਰ ਚੀਜ਼ ਸੀ, ਪਠਾਣਾਂ ਨਾਲ ਤਾਂ ਜ਼ੁਲਮ ਚੱਕਿਆ ਸੀ, ਫਿਰ ਬਾਬਰ ਆਇਆ ਔਰ ਉਹਨੇ ਆਣ ਕੇ ਹਿੰਦੁਸਤਾਨ 'ਤੇ ਕਬਜ਼ਾ ਕੀਤਾ ਪਹਿਲਾਂ। ਇਸ ਕਰਕੇ ਜ਼ਮਾਨਾ ਉਹ ਕਬੀਰ ਸਾਹਿਬ ਦਾ, ਗੁਰੂ ਨਾਨਕ ਤੋਂ ਪਹਿਲੇ ਦਾ ਜ਼ਮਾਨਾ, ਉਹਨਾਂ ਦਾ ਅਸੀਂ ਸ਼ਬਦ ਰਹਿ ਰਹੇ ਹਾਂ।
ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਵ ਕਟੇ,
ਆਵ ਕਹਿੰਦੇ ਉਮਰ ਨੂੰ,
ਆਵ ਕਟੇ ਤਨ ਛੀਜੈ।
ਮਨ ਤਨ ਦੀ ਤਾਕਤ ਘਟਦੀ ਜਾ ਰਹੀ ਹੈ,
ਕੀ ਕਾਰਨ? ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਕਟੇ ਤਨ ਛੀਜੇ। ਉਹ ਕਹਿੰਦੇ ਇੱਕ ਹੋਰ ਤਮਾਸ਼ਾ ਵੀ ਹੋ ਰਿਹਾ ਹੈ, ਉਹ ਐਸਾ ਬੈਕਗਰਾਊਂਡ 'ਚ ਇੱਕ ਨਾਟਕ ਹੋ ਰਿਹਾ ਹੈ ਵੀ ਜਿੱਦਾਂ एक बहुत वड्डा आदमी वो झाड़ लेके खड़ा है और दूसरे बन्ने कसाई खड़ा है। वो देखता है कि प्राणी जा रहा है, कदों इहदी घड़ी पूरी होवे ते मैं अपना जाल इत्थे सुटा। अकाल दा उहदे हाथ च जाल है, वो अकाल पुरख वालों भेजे, उहनां दा डिपार्टमेंट ही इहो ही है। अकाल पुरख वालों दिन ते पहर, पहर ते घड़ियां, आओ कटे तन छीजे काल आहेरी। आहेरी कहिंदी शिकारी जिद्दां जाल लै के फिरदा है, जाल सुटदा जानवरां ते उहनूं फसा के जानवर फड़ लैंदा है। ਇੱਦਾਂ ਨਾਲੋ ਨਿਰਾ ਕਸਾ ਅਕਾਲ ਹੀ ਸ਼ਿਕਾਰੀ ਨਹੀਂ ਹੈ, ਨਾਲੋ ਕਸਾਈ ਵੀ ਹੈ। ਆਹ ਹੈ ਸਚਿਆਈ ਜਿਹੜੀ ਕਿ ਬਾਣੀ ਦੱਸ ਰਹੀ ਹੈ। ਮਰਨ ਵੇਲੇ ਉਸ ਵੇਲੇ ਹੋ ਰਿਹਾ, ਕਾਲ ਆਹੇਰੀ ਫੇਰੇ ਬੱਧਕ ਕਿਉਂ, ਕਾਲ ਆਹੇਰੀ ਹੈ। ਬੱਧਕ ਕਹਿੰਦੇ ਆ ਕਸਾਈ ਨੂੰ, ਕਾਲ ਹੇਰੀ ਫੇਰੇ ਬੱਧਕ ਕਿਉਂ ਕਹੋ ਕਵਨ ਵਿੱਚ ਕੀਜੇ। ਦਿਨ ਲਾਗੇ ਆ ਰਿਹਾ ਹੈ, ਉੱਤੇ ਬੈਕਗਰਾਊਂਡ 'ਚ ਕਾਲ ਖੜ੍ਹਾ ਹੈ ਔਰ ਉਹਦੇ ਨਾਲ ਕਸਾਈ ਖੜ੍ਹਾ ਹੈ, ਔਰ ਉਹਨਾਂ ਨੇ ਆਣ ਕੇ ਅਤੇ ਮੇਰੀ ਜਿੰਦ ਕੱਢ ਕੇ ਲੈ ਜਾਣੀ ਹੈ। ਦੇਣ ਉਹਨਾਂ ਨੇ ਇੱਕ ਸੈਕਿੰਡ ਨਹੀਂ ਅੱਗੇ ਟੱਪਣ ਦੇਣਾ, ਉਹਨਾਂ ਨੇ ਬੜੇ ਬੜੇ ਅਵਤਾਰਾਂ ਨੂੰ ਨਹੀਂ ਟੱਪਣ ਦਿੱਤਾ, ਬੜੇ ਬੜੇ ਗੁਰੂਆਂ ਨੂੰ ਨਹੀਂ ਟੱਪਣ ਦਿੱਤਾ। ਉਹਨਾਂ ਨੂੰ ਤਾਂ ਇੱਜ਼ਤ ਨਾਲ ਚਿੱਠੀ ਆਉਂਦੀ ਸੀ, ਕਿਉਂਕਿ ਜਿਹੜੀ ਬਾਣੀ 'ਚ ਲਿਖਿਆ ਵੀ ਜਿਹੜੇ ਵੱਡੇ ਨਾਮ ਜਪਣ ਵਾਲੇ ਹੈ ਉਹਨਾਂ ਨੂੰ ਚਿੱਠੀ ਆਉਂਦੀ ਹੈ। ਮੈਂ ਆਪਣੇ ਬਾਪੂ ਜੀ ਦੀ ਸਾਖਿਆਤ ਹਾਲਤ ਦੱਸਦਾ। ਥੋੜ੍ਹੇ ਜਿਹੇ ਪਹਿਲਾਂ ਸਾਲ ਉਹ ਪੂਰੇ ਹੋਏ ਅਤੇ ਸਾਡੇ ਸਾਡੀ ਚਾਚੀ ਸਾਡੀ ਜ਼ਮੀਨ ਵਾਹੁੰਦੇ ਨਹੀਂ ਚਾਚੇ ਸਾਡੇ, ਉਹ ਕਿਤੇ ਮੋਟਰ ਖਰਾਬ ਹੋ ਗਈ ਗੁੰਜੀਆਂ ਭਾਦੋਂ ਦੇ ਦਿਨਾਂ 'ਚ ਲਾਭਾਂ 'ਚ, ਉਹ ਆਈ ਆਣ ਕੇ ਅਤੇ ਬਾਪੂ ਜੀ ਸਾਡੇ ਪਿੱਛੇ ਪੈਨਸ਼ਨ ਆ ਚੁੱਕੇ ਸੀ ਘਰ, ਉਹ ਸਦਾ ਨਾਮ ਜਪਦੇ ਰਹਿੰਦੇ ਸੀ। ਅਤੇ ਮਾਂ ਜੀ ਇਹ ਹੱਡ ਬੀਤੀਆਂ ਚੀਜ਼ਾਂ ਮੈਂ ਤਾਂ ਲਿਖਾ ਰਿਹਾ ਵੀ ਸਾਨੂੰ ਯਕੀਨ ਆਵੇ ਵੀ ਬਾਣੀ 'ਚ ਜੋ ਲਿਖਿਆ ਸੱਚਾ ਹੈ। ਉਹ ਆਣ ਕੇ ਕਹਿੰਦੀ ਚਾਚਾ ਜੀ ਮੋਟਰ ਖਰਾਬ ਹੋ ਗਈ ਹੈ ਅਤੇ ਉਹਦੀ ਬਿਜਲੀ ਦਾ ਪਤਾ ਨਹੀਂ ਕੀ ਹੈ, ਪਾਣੀ ਲਾਉਣ ਵਾਲਾ ਹੋ ਗਿਆ ਅਤੇ ਤੁਸੀਂ ਮੋਟਰ ਚਾਲੂ ਕਰਵਾ ਦਿਓ, ਇਹ ਤਾਂ ਮੁੰਜੀ ਸੁੱਕ ਜਾਏਗੀ। ਅਤੇ ਉਹ ਕਹਿੰਦੀ ਅੱਛਾ ਮੈਂ ਭੇਜਦਾ ਜੋਗਿੰਦਰ ਨੂੰ, ਮੇਰੇ ਵੱਡੇ ਭਰਾ ਨੂੰ, ਕਹਿੰਦਾ ਮੈਂ ਭੇਜਦਾ ਉਹਨੂੰ ਤਾਂ ਜਾ ਕੇ ਠੀਕ ਕਰਿਆ। ਅਤੇ ਉਹ ਕਹਿਣ ਲੱਗੀ ਚਾਚੀ ਇਹ ਕਹਿੰਦੀ ਕਹਿੰਦੀ ਅਤੇ ਉਹ ਮਾਂ ਜੀ ਨੂੰ ਸਾਡੀ ਨੂੰ ਬਾਪੂ ਜੀ ਬਾਜਾਂ ਮਾਰਨ ਡਏ, ਅਮਰੋ ਇੱਥੇ ਇੱਕ ਚਿੱਠੀ ਆਈ ਸੀ ਤੂੰ ਮੈਨੂੰ ਕਿਉਂ ਨਹੀਂ ਦੱਸਦੀ। ਅਤੇ ਉਹ ਸਾਡੀ ਮਾਂ ਜੀ ਚਾਚੀ ਨੂੰ ਕਹਿਣ ਲੱਗੀ ਅੱਜ ਇਹ ਗੱਲਾਂ ਕਿੱਦਾਂ ਦੀਆਂ ਕਰਦੀ। ਉਹ ਫਿਰ ਥੋੜ੍ਹੀ ਦੇਰ ਬਾਅਦ ਕਦੀ ਸਰਾਣਾ ਚੱਕਣ ਕਦੀ ਕੁਛ, ਕਹਿੰਦੀ ਚਿੱਠੀ ਆਈ ਹੈ ਮੇਰੇ ਸਾਹਮਣੇ ਤੂੰ ਕਿੱਥੇ ਰੱਖ ਦਿੱਤੀ ਹੈ। ਉਹ ਕਹਿੰਦੇ ਹੈ ਮੈਂ ਭਰਿਆ, ਮੈਂ ਚਿੱਠੀ ਕਿੱਥੇ ਰੱਖਣੀ ਸੀ, ਕੋਈ ਡਾਕੀਆ ਨਹੀਂ ਆਇਆ, ਕੋਈ ਕੁਛ ਨਹੀਂ ਆਇਆ। ਜਦੋਂ ਬੰਦਾ ਬਿਰਧ ਹੋ ਜਾਏ ਨਾ ਤਾਂ ਬਹੁਤ ਸਾਰਾ ਬੰਦੇ 'ਤੇ ਯਕੀਨ ਹਟ ਜਾਂਦਾ ਵੀ ਇਹ ਤਾਂ ਬੋਲਦਾ ਹੀ ਰਹਿੰਦਾ, ਕਈ ਹੁੰਦੇ ਉਮਰ ਐਸੀ ਹੁੰਦੀ। ਉਹ ਕਹਿੰਦੇ ਚਿੱਠੀ ਆਈ ਸੀ ਇੱਕ, ਅਤੇ ਉਹ ਕਹਿੰਦੀ ਦੇਖ ਤੇਜੋ ਕੀ ਕਹਿ ਰਹੇ ਚਿੱਠੀ। ਉਹ ਹਾਲੀ ਉਹ ਸ਼ਹਿਰੋਂ ਬਾਹਰ ਹੀ ਦਸੂਏ ਪਿੰਡ ਨੂੰ ਤੁਰਨ ਲੱਗੀ ਅਤੇ ਮਗਰ ਹੀ ਬੰਦੇ ਭੇਜ ਦਿੱਤੇ ਵੀ ਤੁਸੀਂ ਆ ਜਾਓ, ਤੁਸੀਂ ਉਸ ਪਿੰਡ ਜਾ ਕੇ ਜੋ ਮਕਾਣੇ ਆਉਣਾ ਵੀ ਬਾਬੂ ਜੀ ਪੂਰੇ ਹੋ ਗਏ। ਉਹ ਕਹਿੰਦੀ ਹੈ ਕਿ ਪਹਿਲੀਆਂ ਗੱਲਾਂ ਸੁਣੀਆਂ, ਕਹਿੰਦੇ ਮੈਂ ਆਪ ਗੱਲ ਸੁਣੀ ਅਤੇ ਉਹ ਬਾਪੂ ਜੀ ਕਹਿਣ ਲੱਗੇ ਚਿੱਠੀ ਆਈ ਹੈ ਇੱਕ, ਪਿੱਛੋਂ ਮਾਂ ਜੀ ਸਾਡੇ ਰੋਂਦੇ ਹੁੰਦੇ ਸੀ ਵੀ ਮੈਂ ਸਮਝ ਨਾ ਸਕੀ, ਸਾਰੀ ਸਾਰੀ ਰਾਤ ਉਹਨਾਂ ਨੇ ਨਾਮ ਜਪਣਾ ਅਤੇ ਸਾਡੀ ਮਾਂ ਜੀ ਨੇ ਕਹਿਣਾ ਅੜਿਆ ਕੀ ਤੂੰ ਰੱਬ ਨੂੰ ਜੈ ਮਾਰਿਆ, ਸਾਰੀ ਰਾਤ ਤੂੰ ਕੁੜਪੜੀਆਂ ਪਵਾ ਲਈਆਂ, ਜਿੱਦਾਂ ਖਰੜ 'ਚ ਦਾਣੇ ਪਾਈ ਦੇ ਡੇ ਗੁਰੂ ਗੁਰੂ ਸਾਰੇ, ਸਾਡੀ ਮਾਂ ਜੀ ਬੜੇ ਤਾਂ ਉਹ ਬਾਪੇ ਤੇਰੇ ਦੇ ਇਕੱਠੇ ਸੀ ਸਾਰੇ। ਉਹ ਕਹਿੰਦੇ ਅਮਰ ਤੈਨੂੰ ਵਿਖਾਲ ਨਾ ਕਰਿਆ ਕਰ, ਇਹ ਇਹ ਕੰਮ ਬੜਾ ਉੱਚਾ ਹੈ, ਬਾਪੀ ਜੀ ਨੇ ਨਾਮ ਜਪਦੇ ਰਹਿਣਾ। ਉਹ ਕਹਿਣਾ ਸਾਸੀ ਜਦੋਂ ਜਾਣਾ ਕਹਿਣਾ ਵੀ ਆਪਣੇ ਬਾਪੂ ਨੂੰ ਸਮਝਾ ਲਓ, ਇਹਦੀਆਂ ਪੁੜਪੜੀਆਂ ਵੀ ਪੈ ਗਈਆਂ ਅੰਦਰ, ਇਹ ਸਾਰੀ ਰਾਤ ਸੌਂਦਾ ਨਹੀਂ ਹੈ, ਬਾਹਰ ਖਰਲ ਕਰਦਾ ਰਹਿੰਦਾ। ਅਸੀਂ ਬੜਾ ਅਸੀਂ ਥੋੜ੍ਹਾ ਬਹੁਤਾ ਮੈਂ ਸਮਝਦਾ ਸੀ, ਬਾਕੀ ਬਾਪੂ ਜੀ ਨਾਲ ਬੜੀ ਬੰਦਗੀ ਕਰਨੀ ਵੀ ਜਦੋਂ ਦੁਨੀਆ ਸੌਂ ਜਾਣੀ ਉਹਨਾਂ ਨੇ ਉੱਠ ਪੈਣਾ, ਜਦੋਂ ਸਵੇਰੇ ਦੁਨੀਆ ਉੱਠਣ ਲੱਗਣੀ ਉਹਨਾਂ ਨੇ ਸੌਂ ਜਾਣਾ। ਤੋ ਸਾਰੀ ਰਾਤ ਨਾਮ ਜਪਣਾ, ਸਾਰੀ ਉਮਰ ਓਨੈਸਟ ਰਹੇ ਔਰ ਸਾਰੇ ਔਰ ਐਡੀ ਵੱਡੀ ਗੈਜ਼ਟਡ ਪੋਸਟ 'ਤੇ ਰਹੇ, ਅਕਾਊਂਟਸ ਦਾ ਸਭ ਤੋਂ ਪੰਜਾਬ ਦਾ ਇਮਤਿਹਾਨ ਉਹ 'ਚ ਸਾਰਿਆਂ 'ਚ ਫਸਟ ਆਏ ਉਹ ਸਾਰੇ, ਲੇਕਿਨ ਉਹ ਅਖੀਰਲੀ ਉਮਰ 'ਚ ਸਾਰੀ ਉਮਰ 'ਤੇ ਬੰਦਗੀ ਕਰਦੇ ਪਰ ਅਖੀਰਲੀ ਉਮਰ 'ਚ ਉਹ ਟੋਟਲੀ ਨਾਮ ਲੱਗ ਗਏ। ਉਹ ਕਹਿਣ ਲੱਗੇ ਚਿੱਠੀ ਆਈ ਹੈ, ਫਿਰ ਕਹਿਣ ਲੱਗੇ ਮਾਂ ਜੀ ਨੇ ਸਾਨੂੰ ਬਾਅਦ 'ਚ ਗੱਲਾਂ ਦੱਸੀਆਂ, ਉਹਦੇ 'ਤੇ 2 ਅਰਬ ਸਿਵਲ ਲਿਖੇ ਆ, ਸਿਰਫ 2 ਅਰਬ। ਮੈਂ ਆਪ ਦੇਖੀ ਹੈ ਸਿਰਾਣੇ ਥੱਲੇ, ਮੈਂ ਪੜ੍ਹੀ ਹੈ 2 ਅਰਬ। ਉੱਥੋਂ ਬਾਅਦ ਉਹਨਾਂ ਦੇ ਸਵਾਸ ਪੂਰੇ ਹੋ ਜਾਂਦੇ। ਉੱਥੋਂ ਇੱਕ ਦਿਨ ਪਹਿਲਾਂ ਮੈਨੂੰ ਉਹ ਕਹਿਣ ਲੱਗੇ, ਮੈਂ ਕੀਰਤਨ 'ਤੇ ਜਾਂਦਾ ਸੀ, ਮੈਂ ਸਾਰਾ ਮੇਰੇ ਪਿੱਛੋਂ
ਉਰੇ ਹੋਏ ਮੈਂ ਕੀਰਤਨ ਕਰਨ ਉਹਨੇ ਸੀ ਹੱਟਦਾ ਜਸਦਾ ਸਿੰਘ ਸੀ ਮੈਂ ਕਿਹਾ ਜੀ ਬਾਬਾ ਸਿੰਘ ਆਏ ਆ ਬਾਹਰ ਮੈਂ ਚੱਲਿਆ ਕੀਰਤਨ 'ਤੇ ਬਾਪੂ ਜੀ ਤੁਹਾਡੀ ਸਿਹਤ ਠੀਕ ਹੈ ਅਤੇ ਸਾਡੇ ਵੱਡੇ ਭਰਾ ਨਾਲ ਉਹਨਾਂ ਨੂੰ ਹੱਥਾਂ 'ਤੇ ਚੁੱਕਿਆ ਐਂਡ ਹੀ ਵਾਜ਼ ਰਿਡਿਊਸ ਟੂ ਸਕੈਲੇਟਨ ਹੱਡੀਆਂ ਦੀ ਮੱਠ ਰਹਿ ਗਈ ਸੀ ਪਰ ਅੱਖਾਂ 'ਚ ਉਹਨਾਂ 'ਚ ਇੰਨੀ ਤਾਕਤ ਆ ਗਈ ਸੀ ਜਿੱਦਾਂ ਅਲੀਚੀ ਛਿੱਲੀ ਹੁੰਦੀ ਹੈ ਉਹਦੇ ਹਿਸਾਬ ਦੇ ਨਾਲ ਉਹ ਉਹਨਾਂ ਦੀਆਂ ਅੱਖਾਂ 'ਚ ਨੂਰ ਔਰ ਚਿਹਰੇ 'ਤੇ ਨੂਰ ਉਹ ਕਹਿੰਦੀ ਜਾ ਜਾ ਤੂੰ ਤੂੰ ਜਾ ਕੀਰਤਨ 'ਤੇ ਮੈਂ ਕਿਹਾ ਬਾਪੂ ਜੀ ਕੀਰਤਨ 'ਤੇ ਤਾਂ ਮੈਂ ਜਾਵਾਂ